ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਮੁਕੁਚਰੇ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਦਲਖੇ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਅੰਦਲਖੇ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਪਰਮਾਦਰਣੀਏ ਸਹਿਬੇ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਸੋਢੀ ਸੁਲਤਾਨ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਮਹਾਨ ਰੱਬੀ ਰਸ ਨਾਲ ਲਬਰੇਜ਼ ਇਹ ਦੋ ਬੋਲ ਜੋ ਮਨੁੱਖਤਾ ਨੂੰ ਮਹਾਨ ਸ਼ੁਭ ਗੁਣਾਂ ਦਾ ਚਾਨਣ ਪ੍ਰਦਾਨ ਕਰਦੇ ਨੇ, ਇਹਨਾਂ ਦੋ ਬੋਲਾਂ 'ਚ ਆਪ ਫੁਰਮਾਨ ਕਰਦੇ ਨੇ, ਮੇਰੇ ਹੀਰੇ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲਵਿਖ ਦੁੱਖ ਉਤਰੇ ਗੁਰੂ ਨਾਮ ਦਿਓ ਰਿਣ ਲਾਥਾ। ਗੁਰੂ ਰਾਮਦਾਸ ਪਾਤਸ਼ਾਹ ਜੀ ਇਹਨਾਂ ਮਹਾਨ ਰਸ ਲਬਰੇਜ਼ ਪੰਕਤੀਆਂ ਵਿੱਚ ਜ਼ਿਕਰ ਪਏ ਕਰਦੇ ਨੇ ਰਿਣ ਦਾ। ਰਿਣ ਸੰਸਕ੍ਰਿਤ ਦਾ ਸ਼ਬਦ ਹੈ ਅਤੇ ਇਸ ਦੇ ਅਖਰੀ ਅਰਥ ਬਣਦੇ ਨੇ ਕਰਜ਼ਾ। ਸਾਹਿਬ ਕਹਿੰਦੇ ਨੇ ਗੁਰੂ ਨੇ ਕਰਤਾ ਪੁਰਖ ਨੇ ਮੇਰਾਮਤ ਕੀਤੀ ਹੈ, ਮੇਰੇ ਹਿਰਦੇ ਵਿੱਚ ਮਹਾਨ ਰਤਨਾਂ ਦਾ ਵੀ ਰਤਨ ਪ੍ਰਭੂ ਦਾ ਨਾਮ ਵਸਿਆ ਹੈ, ਔਰ ਵਸਿਆ ਤਾਂ ਹੈ ਕਿ ਪ੍ਰਭੂ ਨੇ ਆਪਣਾ ਸਾਕਸ਼ਾਤ ਰੂਪ ਗੁਰੂ ਦਾ ਮਿਹਰ ਭਰਿਆ ਹੱਥ ਮੇਰੇ ਸਿਰ 'ਤੇ ਆਇਆ। ਇਹਨਾਂ ਬੋਲਾਂ ਨੂੰ ਮੈਂ ਫਿਰ ਤੋਂ ਦੁਹਰਾ ਦੇਵਾਂ ਤਾਂ ਕਿ ਗੱਲ ਪਕੜ ਵਿੱਚ ਆ ਜਾਏ ਔਰ ਸਾਡੀ ਇਕਾਗਰਤਾ ਨੂੰ ਬਣਾ ਸਕੇ। ਜਦ ਵੀ ਕਦੀ ਰੱਬੀ ਬੋਲਾਂ ਦਾ ਮਹਾਨ ਨਗਾਰਾ ਵੱਜੇ, ਸਾਡੀ ਇਕਾਗਰਤਾ ਦਾ ਬਣਨਾ ਬੜਾ ਲਾਜ਼ਮੀ ਹੈ, ਕਿਉਂਕਿ ਜਿਤਨੀ ਦੇਰ ਸੂਈ ਵਿੱਚ ਤਾਗਾ ਨਾ ਹੋਵੇ, ਬੇਸ਼ੱਕ ਕੋਈ ਕਿਤਨੇ ਬਲ ਨਾਲ ਸੂਈ ਚਲਾਉਂਦਾ ਜਾਏ, ਕੱਪੜੇ ਦਾ ਸਿਲਣਾ ਨਹੀਂ ਹੋ ਸਕਦਾ, ਕਿਉਂਕਿ ਕੱਪੜਾ ਤਾਂ ਹੀ ਸਿਲ ਸਕਦਾ ਹੈ ਜੇ ਤਾਗੇ ਦੇ ਨਾਲ ਸੂਈ ਦਾ ਸੰਬੰਧ ਬਣਿਆ ਹੋਵੇ। ਇਹ ਬੋਲ ਬੜੇ ਰਸ ਲਬਰੇਜ਼ ਨੇ। ਜਿਤਨੀ ਦੇਰ ਇਕਾਗਰਤਾ ਦਾ ਤਾਗਾ ਗੁਰੂ ਦੇ ਸ਼ਬਦ ਦੀ ਸੂਈ ਵਿੱਚ ਨਾ ਪਵੇ, ਸੁਰਤ ਦਾ ਤਾਗਾ ਨਾ ਜੁੜੇ, ਉਤਨੀ ਦੇਰ ਮਨ ਦਾ ਕਰਤੇ ਨਾਲ ਜੁੜਨਾ ਨਾਮੁਮਕਿਨ ਹੁੰਦਾ ਹੈ। ਬੜੇ ਰਸਮਈ ਬੋਲ ਨੇ, ਮੇਰੇ ਹੀਰ ਹੈ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲਵਿਖ ਦੁੱਖ ਉਤਰੇ ਗੁਰੂ ਨਾਮ ਦਿਓ ਰਿਣ ਲਾਥਾ। ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇਹਨਾਂ ਮਹਾਨ ਰੱਬੀ ਬੋਲਾਂ 'ਚ ਰਿਣ ਦਾ ਜ਼ਿਕਰ ਕੀਤਾ ਹੈ ਔਰ ਰਿਣ ਦਾ ਅਖਰੀ ਅਰਥ ਹੈ ਕਰਜ਼ਾ। ਆਪ ਕਹਿੰਦੇ ਨੇ ਗੁਰੂ ਦਾ ਨਾਮ ਮਿਲਦਿਆਂ ਜਨਮਾਂ ਜਨਮਾਂ ਦਾ ਜੋ ਮੇਰੇ ਸਿਰ 'ਤੇ ਕਰਜ਼ਾ ਚੜਿਆ ਸੀ ਉਹ ਗੁਰੂ ਮਿਹਰ ਦਾ ਸਦਕਾ ਸਾਰਾ ਹੀ ਉਤਰ ਗਿਆ। ਤੋ ਐਸਾ ਕਹਿਣਾ ਕਿ ਇਸ ਗੱਲ ਦਾ ਲਖਾਇਕ ਹੈ ਕਿ ਸ਼ਾਇਦ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਕਿਸੇ ਦਾ ਕਰਜ਼ਾ ਦੇਵਣਾ ਹੈ, ਆਪ ਕਿਸੇ ਦੇ ਕਰਜ਼ਾਈ ਨੇ? ਨਹੀਂ, ਐਸਾ ਕੁਝ ਵੀ ਨਹੀਂ ਹੈ। ਸਤਿਗੁਰੂ ਜੀ ਨੇ ਕਿਸੇ ਦਾ ਕਰਜ਼ਾ ਨਹੀਂ ਦੇਣਾ, ਬਲਕਿ ਖਾਸ ਕਰਜ਼ੇ ਦਾ ਆਪ ਜ਼ਿਕਰ ਕਰਦੇ ਨੇ। ਸਾਡੇ ਦੇਸ਼ ਦੇ ਮਹਾਨ ਪੁਰਾਤਨਕ ਸੰਤ ਜਨਾਂ ਨੇ ਇਸ ਭਾਰਤ ਭੂਮੀ ਨੂੰ ਇਹ ਮਹਾਨ ਵਡਿਆਈ ਨਸੀਬ ਹੋਈ ਹੈ। ਇੱਥੇ ਧਰਮ ਨੇ ਜਨਮ ਲਿਆ, ਧਾਰਮਿਕ ਪੁਰਸ਼ਾਂ ਨੇ ਇਸੇ ਹੀ ਭਾਰਤ ਭੂਮੀ ਵਿੱਚ ਆਪਣੀ ਮਹਾਨ ਬਰਕਤ ਦਾ, ਮਹਾਨ ਰਹਿਮਤ ਦਾ ਪ੍ਰਗਟਾਵਾ ਕੀਤਾ, ਆਪਣੀ ਸ਼ਿਰਕਤ ਦਿੱਤੀ, ਇਸ ਭਾਰਤ ਭੂਮੀ ਨੂੰ ਰਸ ਨਾਲ ਭਰਿਆ, ਆਨੰਦ ਨਾਲ ਭਰਿਆ। ਇਹ ਗੱਲ ਹਕੀਕਤ ਨਾਲ ਲਬਰੇਜ਼ ਹੈ। ਸਾਰੀ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚ ਇਤਨੇ ਗਹਿਰਾ ਆਤਮਕ ਚਿੰਤਨ ਵਾਲੇ ਪੁਰਸ਼ ਦਿਖਾਈ ਨਹੀਂ ਪੈਂਦੇ। ਚਾਰ ਵੇਦਾਂ ਦਾ ਜਨਮ ਇਸ ਭਾਰਤ ਭੂਮੀ ਵਿੱਚ ਹੀ ਹੋਇਆ। ਮਹਾਨ ਗ੍ਰੰਥ, ਪੂਜਨੀਕ ਗ੍ਰੰਥਾਂ ਦਾ ਜਨਮ ਇਸ ਭਾਰਤ ਭੂਮੀ 'ਚ ਹੀ ਹੁੰਦਾ ਹੋਇਆ ਦਿਖਾਈ ਪਿਆ। ਮਹਾਨ ਗ੍ਰੰਥ ਰਾਮਾਇਣ ਹੈ, ਗੀਤਾ ਹੈ, ਹੋਰ ਤਰ੍ਹਾਂ ਤਰ੍ਹਾਂ ਦੇ ਪਾਵਨ ਗ੍ਰੰਥ ਨੇ। ਉਹਨਾਂ ਵਿੱਚ ਸਾਹਿਬੇ ਕਮਾਲ, ਮਹਾਨ ਉੱਚਾ ਅਸਥਾਨ ਰੱਖਣ ਵਾਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵੀ ਮੌਜੂਦ ਨੇ। ਖੈਰ, ਮੁਕਤਸਰ ਮੈਂ ਅਰਜ਼ ਕਰਾਂ, ਪਾਵਨ ਪੁਰਸ਼ਾਂ ਨੇ ਮਨੁੱਖ 'ਤੇ ਚਾਰ ਤਰ੍ਹਾਂ ਦਾ ਕਰਜ਼ਾ ਮੰਨਿਆ, ਔਰ ਕਹਿੰਦੇ ਨੇ ਇਹ ਚਾਰੋਂ ਕਰਜ਼ੇ ਉਤਾਰਨਾ ਬੜਾ ਲਾਜ਼ਮੀ ਹੈ। ਸਭ ਤੋਂ ਪਹਿਲੇ ਜੋ ਕਰਜ਼ਾ ਸਾਡੇ ਦੇਸ਼ ਦੇ ਮਹਾਨ ਚਿੰਤਕਾਂ ਨੇ ਮੰਨਿਆ, ਰਿਸ਼ੀ ਜਨਾਂ ਨੇ ਮੰਨਿਆ, ਉਸਨੂੰ ਕਹਿੰਦੇ ਨੇ ਪੈਤ੍ਰਿਕ ਰਿਣ। ਪੈਤ੍ਰਿਕ ਰਿਣ ਤੋਂ ਭਾਵ ਮਾਂ ਬਾਪ ਦਾ ਕਰਜ਼ਾ, ਮਾਪਿਆਂ ਦਾ ਕਰਜ਼ਾ। ਮਾਂ ਬਾਪ ਨੇ ਜੋ ਸਾਡੇ 'ਤੇ ਪਰਉਪਕਾਰ ਕੀਤਾ, ਔਰ ਇਹ ਪਰਉਪਕਾਰ ਅਸਲ ਵਿੱਚ ਕਰਤਾ ਪੁਰਖ ਦਾ ਹੀ ਪਰਉਪਕਾਰ ਹੈ। ਉਹ ਆਪ ਹੀ ਮਾਂ ਬਣਿਆ, ਬਾਪ ਬਣਿਆ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਅੰਮ੍ਰਿਤ ਲਬਰੇਜ਼ ਬੋਲ, ਹਰ ਆਪੇ ਮਾਤਾ ਆਪੇ ਪਿਤਾ, ਜਿਨ ਜਿਉ ਪਾਏ ਜਗਤ ਦਿਖਾਇਆ। ਪ੍ਰਥਮ ਚਾਰ ਕਰਜ਼ਿਆਂ ਦਾ ਮੈਂ ਉਲੇਖ ਕਰਾਂ। ਸਭ ਤੋਂ ਪਹਿਲਾ ਕਰਜ਼ਾ ਹੈ ਪੈਤ੍ਰਿਕ ਰਿਣ, ਭਾਵ ਮਾਂ ਬਾਪ ਦਾ ਕਰਜ਼ਾ। ਦੂਸਰਾ, ਸਾਡੇ ਦੇਸ਼ ਦੇ ਮਹਾਨ ਰਿਸ਼ੀਆਂ ਮੁਨੀਆਂ ਨੇ ਜੋ ਕਰਜ਼ਾ ਮੰਨਿਆ, ਉਹ ਕਰਜ਼ਾ ਹੈ ਦੇਵਤਿਆਂ ਦਾ ਕਰਜ਼ਾ, ਭਾਵ ਦੇਵ ਰਿਣ। ਫਿਰ ਤੀਸਰਾ ਗੁਰੂ ਰਿਣ, ਅਤੇ ਚੌਥਾ ਬ੍ਰਹਮ ਰਿਣ, ਭਾਵ ਗੁਰੂ ਦਾ ਕਰਜ਼ਾ ਅਤੇ ਪਰਮਾਤਮਾ ਦਾ ਕਰਜ਼ਾ। ਅਗਰ ਐਸਾ ਹੈ ਤਾਂ ਕਰਜ਼ੇ ਦਾ ਇੱਕ ਨਿਯਮ ਹੈ, ਕਰਜ਼ਾ ਭਾਵੇਂ ਕਿਸੇ ਨੇ ਲਿਆ ਹੋਵੇ ਅਤੇ ਕਿਸੇ ਕੋਲੋਂ ਲਿਆ ਹੋਵੇ, ਇਹ ਸਮੇਂ ਨਾਲ ਵੱਧਦਾ ਹੀ ਜਾਂਦਾ, ਬਿਨਾਂ ਦਿੱਤਿਆਂ ਘਟਦਾ ਨਹੀਂ। ਭਗਤ ਸਿਰਮੌਰ, ਭਗਤ ਕਬੀਰ ਜੀ ਨੇ ਵੀ ਇਹ ਮਹਾਨ ਬੋਲ ਆਪਣੀ ਬਾਣੀ 'ਚ ਆਖੇ ਨੇ, ਮੋਹੇ ਐਸੇ ਬਨਜ ਸਿਉਂ ਨਹੀਂ ਕਾਜ, ਜਿਤ ਘਟੇ ਮੂਲ ਨਿਤ ਬੜੇ ਬਿਆਜ। ਨਹੀਂ ਹੈ ਸਰੋਕਾਰ ਮੈਨੂੰ ਐਸੇ ਵਪਾਰ ਨਾਲ, ਜਿੱਥੇ ਪਾਪਾਂ ਦਾ ਬਿਆਜ ਹਰ ਰੋਜ਼ ਵੱਧਦਾ ਜਾਏ, ਅਤੇ ਸਵਾਸਾਂ ਦਾ, ਜ਼ਿੰਦਗੀ ਦਾ ਮੂਲ, ਪਾਵਨਤਾ ਦਾ ਮੂਲ ਹਰ ਰੋਜ਼ ਘਟਦਾ ਜਾਏ। ਬੜੇ ਅਗੰਮੀ ਇਹ ਬੋਲ ਨੇ, ਮੋਹੇ ਐਸੇ ਬਨਜ ਸਿਉਂ ਨਹੀਂ ਕਾਜ, ਜਿਤ ਘਟੇ ਮੂਲ ਨਿਤ ਬੜੇ ਬਿਆਜ। ਸਤਿਗੁਰੂ ਜੀ ਦੇ ਮਹਾਨ ਬੋਲ ਨੇ, ਗੁਰੂ ਨੇ ਮੇਰਾ ਕਰਜ਼ਾ ਉਤਾਰ ਦਿੱਤਾ। ਸਰਵਪ੍ਰਥਮ ਜਿਹੜਾ ਕਰਜ਼ਾ ਆਖਿਆ ਗਿਆ ਉਹ ਮਾਂ ਬਾਪ ਦਾ ਕਰਜ਼ਾ। ਫਿਰ ਕਰਜ਼ੇ ਦਾ ਇੱਕ ਹੋਰ ਨਿਯਮ ਹੈ, ਜੋ ਕਿਸੇ ਕੋਲੋਂ ਲਿਆ ਹੋਵੇ ਉਹੀ ਦੇਣਾ ਪੈਂਦਾ। ਅਗਰ ਕਿਸੇ ਨੇ ਧਨ ਦੇ ਨਾਲ ਮਦਦ ਕੀਤੀ ਹੈ ਤਾਂ ਉਸਨੂੰ ਵਿਆਜ ਸਮੇਤ ਚੁਕਾਉਣਾ ਪੈਂਦਾ, ਤਾਂ ਮਨੁੱਖ ਸੁਰਖਰੂ ਹੁੰਦਾ, ਤਾਂ ਹੀ ਇੱਜ਼ਤ ਮਾਣ ਨਾਲ ਜੀ ਸਕਦਾ ਹੈ, ਔਰ ਕਰਜ਼ਾਈ ਮਨੁੱਖ ਦਾ ਹਰ ਤਰ੍ਹਾਂ ਦਾ ਵਿਕਾਸ ਰੁਕ ਜਾਂਦਾ, ਉਸਦਾ ਆਰਥਿਕ ਵਿਕਾਸ ਰੁਕ ਜਾਂਦਾ, ਉਸ ਦਾ ਸਮਾਜਿਕ ਵਿਕਾਸ ਰੁਕ ਜਾਂਦਾ ਹੈ, ਆਰਥਿਕ ਵਿਕਾਸ ਦੇ ਨਾਲ ਨਾਲ ਉਸ ਦਾ ਰਾਜਨੀਤਿਕ ਵਿਕਾਸ ਵੀ ਰੁਕ ਜਾਂਦਾ ਹੈ। ਔਰ ਹਕੀਕਤ ਜਾਣਨਾ, ਜਿਸਨੇ ਕਿਸੇ ਦਾ ਕਰਜ਼ਾ ਦੇਵਣਾ ਹੋਵੇ ਉਸ ਦਾ ਅਧਿਆਤਮਿਕ ਵਿਕਾਸ ਵੀ ਰੁਕ ਜਾਂਦਾ ਹੈ। ਪਰਮਾਤਮਾ ਦੇ ਨਾਲ ਮਨ ਨਹੀਂ ਜੁੜਦਾ, ਬਾਰ ਬਾਰ ਚਿੰਤਨ ਕਰਦਿਆਂ ਉਹ ਕਰਜ਼ਾ ਹੀ ਸਾਹਮਣੇ ਆਉਂਦਾ ਹੈ। ਐਸਾ ਮਨੁੱਖ ਧਾਰਮਿਕ ਅਸਥਾਨ 'ਤੇ ਵੀ ਜਾਂਦਿਆਂ ਹੋਇਆਂ ਹਿਚਕਚਾਉਂਦਾ ਹੈ, ਕਿਧਰੇ ਐਸਾ ਨਾ ਹੋਵੇ ਜਿਸਨੇ ਕਰਜ਼ਾ ਲੈਣਾ ਹੈ ਉਹ ਉੱਥੇ ਹੀ ਟੱਕਰ ਜਾਏ, ਉੱਥੇ ਹੀ ਮਿਲ ਜਾਏ। ਉਸਦਾ ਮਨ ਬੇਚੈਨੀ ਨਾਲ ਭਰਿਆ ਰਹਿੰਦਾ ਹੈ ਔਰ ਤਨ ਰੋਗਗ੍ਰਸਤ ਹੋ ਜਾਂਦਾ ਹੈ, ਮਨ ਸੋਗਗ੍ਰਸਤ ਹੋ ਜਾਂਦਾ ਹੈ। ਇਸ ਲਈ ਕਰਜ਼ੇ ਦਾ ਨਿਯਮ ਹੈ, ਜੋ ਮਿਲਿਆ ਉਹੀ ਵਾਪਸ ਕਰਨਾ ਪਏਗਾ। ਮਸਲਨ ਚੱਲਦਿਆਂ ਚੱਲਦਿਆਂ ਜੇ ਕਿਸੇ ਨੇ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਈਏ, ਸਲਾਮਾਂ ਲੇਕੁਮ ਆਖਿਆ ਜਾਂ ਰਾਮ ਰਾਮ ਕਿਹਾ, ਤਾਂ ਨਿਰਾ ਹੱਥ ਜੋੜ ਕੇ ਰਾਮ ਰਾਮ ਕਹਿ ਦੇਣ ਨਾਲ, ਸਲਾਮਾਂ ਲੇਕੁਮ ਵਾਲੇਕੁਮ ਅਸਲਾਮ ਕਹਿ ਦੇਣ ਨਾਲ ਕਰਜ਼ਾ ਨਹੀਂ ਉਤਰ ਜਾਂਦਾ, ਬਲਕਿ ਹੱਥ ਜੋੜਨ ਦੇ ਨਾਲ ਨਾਲ ਸਿਰ ਝੁਕਾਉਣਾ ਵੀ ਬੜਾ ਲਾਜ਼ਮੀ ਹੈ, ਤਾਂ ਕਿਧਰੇ ਇਹ ਕਰਜ਼ਾ ਬਰਾਬਰ ਆਉਂਦਾ ਹੈ, ਤਾਂ ਕਿਧਰੇ ਮਨ ਜਿਹੜਾ ਹੈ ਇਸ ਤੋਂ ਸੁਰਖਰੂ ਹੁੰਦਾ ਹੈ। ਅਗਰ ਕਿਸੇ ਨੇ ਧਨ ਦਿੱਤਾ ਹੈ ਤਾਂ ਬਦਲੇ ਵਿੱਚ ਧਨ ਦੇਣਾ ਪੈਂਦਾ ਹੈ। ਮਾਂ ਬਾਪ ਦਾ ਕਰਜ਼ਾ ਕੀ ਹੈ? ਮਾਂ ਬਾਪ ਨੇ ਸਾਨੂੰ ਜਨਮ ਦਿੱਤਾ ਹੈ, ਉਹਨਾਂ ਦਾ ਕਰਜ਼ਾ ਕਿਵੇਂ ਉਤਰੇਗਾ? ਸਾਡੇ ਦੇਸ਼ ਦੇ ਪੁਰਾਤਨਕ ਚਿੰਤਕਾਂ ਨੇ ਆਖਿਆ, ਉਹਨਾਂ ਦਾ ਕਰਜ਼ਾ ਅਗਲੇ ਜਨਮ ਵਿੱਚ ਉਤਰੇਗਾ, ਜਦ ਮਾਂ ਬਾਪ ਨੂੰ ਇਹ ਮਾਂ ਬਾਪ ਬਣ ਕੇ ਜਨਮ ਦੇਵੇਗਾ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਇਸ ਵਿਚਾਰ ਨਾਲ ਆਪਣੀ ਪਾਵਨ ਸਹਿਮਤੀ ਵਿਅਕਤ ਨਹੀਂ ਕਰਦੇ, ਕਿਉਂਕਿ ਅਗਲੇ ਜਨਮ ਵਿੱਚ ਜਨਮ ਲੈਣ ਲਈ ਫਿਰ ਹੋਰ ਮਾਂ ਬਾਪ ਚਾਹੀਦੇ ਨੇ। ਅਗਲੇ ਜਨਮ ਦੇ ਵਿੱਚ ਇਹ ਆਪਣੇ ਇਸ ਜਨਮ ਦੇ ਮਾਂ ਬਾਪ ਨੂੰ ਜਨਮ ਦੇਵੇ, ਇਹਨਾਂ ਦਾ ਕਰਜ਼ਾ ਉਤਰੇਗਾ, ਫਿਰ ਉਹਨਾਂ ਦਾ ਕਰਜ਼ਾ ਉਤਾਰਨ ਲਈ ਅੱਗੋਂ ਹੋਰ ਜਨਮ ਲੈਣਾ ਪਵੇਗਾ, ਅਤੇ ਫਿਰ ਉਹਨਾਂ ਦਾ ਉਤਾਰਨ ਲਈ ਹੋਰ ਜਨਮ। ਇਸ ਤਰ੍ਹਾਂ ਜਨਮ ਬਾਰ ਬਾਰ ਹੋਵੇਗਾ, ਬਾਰ ਬਾਰ ਹੋਣ ਦੇ ਬਾਵਜੂਦ ਵੀ ਇਹ ਕਰਜ਼ਾ ਜਿਉਂ ਦਾ ਤਿਉਂ ਹੀ ਬਣਿਆ ਰਹੇਗਾ, ਕਰਜ਼ਾ ਖਤਮ ਨਹੀਂ ਹੋਵੇਗਾ। ਫਿਰ ਕਿਹੜਾ ਤਰੀਕਾ ਹੈ ਜਿਹੜਾ ਮਾਂ ਬਾਪ ਦਾ ਕਰਜ਼ਾ ਉਤਾਰ ਦੇਵੇ? ਗੁਰੂ ਰਾਮਦਾਸ ਮਹਾਰਾਜ ਜੀ ਨੇ ਇਹ ਬੜਾ ਵਧੀਆ ਸੁਝਾਅ ਪ੍ਰਦਾਨ ਕੀਤਾ। ਜੀਵਨ ਦੇ ਦਾਤੇ ਸਤਿਗੁਰੂ ਸਾਹਿਬ ਗੁਰੂ ਰਾਮਦਾਸ ਮਹਾਰਾਜ, ਧਨ ਧਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੈ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਸਤਿਗੁਰੂ ਜੀ ਨੇ ਇਹ ਮਹਾਨ ਬੋਲ, ਮਹਾਨ ਐਸਾ ਸਭਵੇ ਬਣਾਇਆ ਕਿ ਮਨੁੱਖ ਇਸ ਕਰਜ਼ੇ ਤੋਂ ਸੁਰਖਰੂ ਹੋ ਜਾਏ। ਬੋਲ ਬੜੇ ਕੀਮਤੀ ਨੇ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ। ਆਪ ਕਹਿੰਦੇ ਨੇ ਕਰਜ਼ਾ ਉਤਾਰਨ ਦਾ ਸਹੀ ਤਰੀਕਾ ਇਹ ਹੈ ਕਿ ਮਨੁੱਖ ਮਾਂ ਬਾਪ ਦੀ ਸੇਵਾ ਕਰੇ। ਜਿਤਨੀ ਦੇਰ ਕੋਈ ਮਾਂ ਬਾਪ ਦੀ ਸੇਵਾ ਨਹੀਂ ਕਰਦਾ, ਸੱਚ ਜਾਣਨਾ, ਇਹਨਾਂ ਬੋਲਾਂ ਨੂੰ ਆਪਣੇ ਮਨ ਦੀ ਗਹਿਰਾਈ ਤੱਕ ਵਿਚਾਰ ਕੇ ਦੇਖਣਾ, ਜਿਤਨੀ ਦੇਰ ਕੋਈ ਮਾਂ ਬਾਪ ਦੀ ਸੇਵਾ ਨਹੀਂ ਕਰਦਾ, ਗੁਰੂ ਵੀ ਉਸ ਦੀ ਕੀਤੀ ਹੋਈ ਸੇਵਾ ਪ੍ਰਵਾਨ ਨਹੀਂ ਕਰਦਾ। ਧਰਮ ਮੰਦਿਰ ਵਿੱਚ ਕੀਤਾ ਹੋਇਆ ਦਾਨ ਪ੍ਰਵਾਨ ਨਹੀਂ ਹੁੰਦਾ, ਫਲੀਭੂਤ ਨਹੀਂ ਹੁੰਦਾ। ਅਸੀਂ ਇਸ ਲਈ ਦਾਨ ਕਰਦੇ ਹਾਂ, ਇਸ ਲਈ ਲੋਕਾਂ ਦੀ ਮਦਦ ਕਰਦੇ ਹਾਂ, ਤਾਂ ਕਿ ਮੇਰੀ ਜ਼ਿੰਦਗੀ ਸੁੱਖ ਨਾਲ ਅਤੇ ਬਰਕਤ ਨਾਲ ਭਰੀ ਰਹੇ। ਮੈਂ ਅਰਜ਼ ਕਰਾਂ, ਜਿਤਨੀ ਦੇਰ ਕੋਈ ਮਾਂ ਬਾਪ ਦੀ ਸੇਵਾ ਨਾ ਕਰੇ, ਉਤਨੀ ਦੇਰ ਧਰਮ ਮੰਦਿਰ ਵਿੱਚ ਕੀਤਾ ਹੋਇਆ ਦਾਨ ਇਸ ਦੀ ਜ਼ਿੰਦਗੀ ਵਿੱਚ ਫਲ ਨਹੀਂ ਦਿੰਦਾ, ਇਹਦੀ ਜ਼ਿੰਦਗੀ ਫਲੀਭੂਤ ਨਹੀਂ ਹੁੰਦੀ, ਔਰ ਜੀਵਨ ਜਿਉਂ ਦਾ ਤਿਉਂ ਦੁੱਖ ਨਾਲ ਭਰਿਆ ਹੋਇਆ। ਅਜੋਕੇ ਸਮੇਂ 'ਚ ਜੇ ਗਹਿਰਾਈ ਨਾਲ ਦੇਖੀਏ ਤਾਂ ਇਹ ਗੱਲ ਸਪਸ਼ਟ ਰੂਪ ਵਿੱਚ ਸਾਹਮਣੇ ਆ ਜਾਏਗੀ। ਲੋਕਾਂ ਦੇ ਮਨ ਨੂੰ ਸਕੂਨ ਨਹੀਂ ਹੈ, ਬੇਸ਼ੱਕ ਬਾਹਰੋਂ ਹੱਸਦੇ ਹੋਏ ਦਿਖਾਈ ਵੀ ਪੈਂਦੇ ਨੇ, ਪਰ ਅੰਦਰ ਕਲਪਨਾ ਜਾਰੀ, ਅੰਦਰ ਆਂਸੂਆਂ ਨਾਲ ਭਰਿਆ ਹੋਇਆ ਦਿਖਾਈ ਪੈਂਦਾ ਹੈ। ਬੜੇ ਸੋਹਣੇ ਦੋ ਬੋਲ ਨੇ ਇੱਕ ਆਲਮ ਦੇ, ਫੂਲ ਖਿਲਤਾ ਹੈ ਮੁਰਝਾਨੇ ਕਾ ਤਖੀਅਲ ਲੇਕਰ, ਜਿਸੇ ਹੱਸਤਾ ਹੁਆ ਪਾਓਗੇ ਵੋ ਪਰੇਸ਼ਾਂ ਹੋਗਾ। ਬੇਸ਼ੱਕ ਬਾਹਰੋਂ ਮਨੁੱਖ ਨੂੰ ਹੱਸਦਿਆਂ ਹੋਇਆਂ ਦੇਖਿਆ ਜਾ ਰਿਹਾ, ਬੜਾ ਖੁਸ਼ਗਵਾਰ ਮਾਹੌਲ ਹੈ, ਪਰ ਗਹਿਰਾਈ ਦੇ ਵਿੱਚ ਇਤਨਾ ਦੁੱਖ ਹੈ ਕਿ ਇਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਇੱਕ ਆਲਮ ਦੇ ਦੋ ਬੋਲ ਹੋਰ ਵੀ ਨੇ ਕਿ ਹੋਠੋਂ ਪੇ ਹਸੀ ਦੇਖ ਲਈ ਅੰਦਰ ਨਹੀਂ ਦੇਖਾ, ਦੋਸਤੋਂ ਨੇ ਮੇਰੇ ਗਮ ਕਾ ਸਮੁੰਦਰ ਨਹੀਂ ਦੇਖਾ। ਬਾਹਰੋਂ ਕਿਨਾਰੇ ਦੀਆਂ ਲਹਿਰਾਂ ਬੜੀਆਂ ਸੁਹਾਵਣੀਆਂ ਲੱਗਦੀਆਂ ਨੇ, ਪਰ ਅੰਦਰ ਵਸਦੇ ਹੋਏ ਮਗਰਮੱਛ ਦਿਖਾਈ ਨਹੀਂ ਪੈਂਦੇ। ਵਾਕਈ ਅੰਦਰ ਇਤਨਾ ਦੁੱਖ ਹੈ, ਇਤਨੀ ਚਿੰਤਾ ਹੈ ਕਿ ਇਸ ਨੂੰ ਦੇਖਣਾ ਇਹਨਾਂ ਅੱਖਾਂ ਨਾਲ ਨਾਮੁਮਕਿਨ ਹੋ ਜਾਂਦਾ ਹੈ, ਬਸ ਗਹਿਰੇ ਤੋਂ ਅਨੁਭਵ ਕਰਨਾ ਪੈਂਦਾ। ਸਾਡੇ ਦੇਸ਼ ਦੇ ਮਹਾਨ ਸ਼ਾਇਰ ਮਿਰਜ਼ਾ ਗਾਲਿਬ ਦੇ ਵੀ ਦੋ ਬੋਲ ਮੈਂ ਆਪ ਜੀ ਦੇ ਨਜ਼ਰ ਕਰਾਂ। ਉਹ ਕਹਿੰਦਾ, ਕਰਤਾ ਪੁਰਖ ਨੇ ਖੁਦਾ ਨੇ ਮੇਰਾ ਦਿਲ ਬਣਾਇਆ, ਪਰ ਦਿਲ ਬਣਾਉਣ ਵਾਸਤੇ ਜੋ ਮਿੱਟੀ ਉਸਨੇ ਚੂਜ਼ ਕੀਤੀ ਹੈ, ਉਹ ਮਿੱਟੀ ਗਮਾਂ ਦੀ ਮਿੱਟੀ, ਚਿੰਤਾਵਾਂ ਦੀ ਮਿੱਟੀ ਹੈ, ਉਹ ਮਿੱਟੀ ਮੁਸੀਬਤਾਂ ਨਾਲ ਭਰੀ ਹੋਈ। ਉਸਦੇ ਬੋਲ ਬੜੇ ਕੀਮਤੀ ਨੇ ਜੋ ਉਸਨੇ ਆਪਣੇ ਦਿਲ ਦੀ ਗਹਿਰਾਈ ਤੋਂ ਆਖੇ ਨੇ ਔਰ ਆਪਣਾ ਹਿਰਦਾ ਬਿਆਨ ਕਰ ਦਿੱਤਾ। ਕਹਿੰਦੇ, ਪਰੇਸ਼ਾਨੀਆਂ ਸਾਰੇ ਜਹਾਂ ਕੀ ਸਮੇਟ ਕਰ, ਜਬ ਕੁਛ ਨਾ ਬਣਾ ਤੋ ਮੇਰਾ ਦਿਲ ਬਣਾ ਦਿਆ। ਪਰਮਾਤਮਾ ਨੇ ਸਾਰੇ ਬ੍ਰਹਿਮੰਡ ਦੀਆਂ ਪਰੇਸ਼ਾਨੀਆਂ ਨੂੰ ਇਕੱਠਾ ਕੀਤਾ, ਸੋਚਿਆ ਇਹਨਾਂ ਪਰੇਸ਼ਾਨੀਆਂ ਨਾਲ ਕੋਈ ਮਿੱਟੀ ਨਾਲ, ਇਸ ਮਿੱਟੀ ਨਾਲ ਕੋਈ ਬਰਤਨ ਬਣਾਵਾਂ, ਕੋਈ ਕੜਾ ਬਣਾਵਾਂ, ਪਰ ਜਦ ਪਰਮਾਤਮਾ ਨੇ ਕੜਾ ਬਣਾਇਆ ਪਰੇਸ਼ਾਨੀਆਂ ਦੀ ਮਿੱਟੀ ਨਾਲ, ਉਹ ਬਣਨ ਤੋਂ ਪਹਿਲੇ ਹੀ ਟੁੱਟ ਗਿਆ, ਉਹ ਬਣਨ ਤੋਂ ਪਹਿਲੇ ਹੀ ਠਿਕਰੀ ਠਿਕਰੀ ਹੋ ਗਿਆ, ਪੱਕਣ ਤੋਂ ਪਹਿਲੇ ਹੀ ਖਿਲਰ ਗਿਆ। ਜੋ ਕੁਝ ਵੀ ਪਰਮਾਤਮਾ ਉਸ ਗਮ ਦੀ ਮਿੱਟੀ ਨਾਲ ਬਣਾਉਂਦਾ ਰਿਹਾ, ਉਹ ਬਣਨ ਤੋਂ ਪਹਿਲੇ ਹੀ ਉਜੜ ਜਾਂਦਾ ਰਿਹਾ। ਇਸ ਲਈ ਪਰਮਾਤਮਾ ਨੇ ਮੇਰਾ ਦਿਲ ਬਣਾ ਦਿੱਤਾ, ਇਹ ਦੁੱਖ ਵੀ ਸਹਿੰਦਾ ਹੈ ਅਤੇ ਉਜੜਦਾ ਵੀ ਨਹੀਂ ਹੈ। ਬਾਰ ਬਾਰ ਦੁੱਖ ਸਹਿੰਦਿਆਂ ਵੀ ਇਹ ਆਪਣੇ ਆਪ ਵਿੱਚ ਬਣਿਆ ਰਹਿੰਦਾ। ਬੋਲ ਬੜੇ ਉਸ ਮਹਾਨ ਆਲਮ ਦੇ ਕੀਮਤੀ ਨੇ, ਪਰੇਸ਼ਾਨੀਆਂ ਸਾਰੇ ਜਹਾਂ ਕੀ ਸਮੇਟ ਕਰ, ਜਬ ਕੁਛ ਨਾ ਬਣਾ ਤੋ ਮੇਰਾ ਦਿਲ ਬਣਾ ਦਿਆ। ਭਾਵ ਅੰਦਰ ਦੁੱਖਾਂ ਨਾਲ ਭਰਿਆ ਹੋਇਆ। ਕਾਰਨ ਕੀ ਹੈ? ਦਾਨ ਪੁੰਨ ਕਰਦਿਆਂ, ਮੰਦਰ ਮਸਜਿਦ ਗੁਰਦੁਆਰੇ ਜਾਂਦਿਆਂ ਕਿਉਂ ਐਸਾ ਹੋ ਰਿਹਾ ਹੈ? ਕਿਉਂਕਿ ਅੱਜ ਦਾ ਮਨੁੱਖ ਮਾਂ ਬਾਪ ਦੀ ਸੇਵਾ ਤੋਂ ਆਕੀ ਹੋ ਰਿਹਾ, ਸੇਵਾ ਨਹੀਂ ਕੀਤੀ ਜਾ ਰਹੀ। ਮਾਂ ਬਾਪ ਆਵਾਜ਼ਾਂ ਦਿੰਦੇ ਰਹਿ ਜਾਂਦੇ ਨੇ ਔਰ ਇਹ ਬੱਚਾ ਆਵਾਜ਼ਾਂ ਸੁਣਦਾ ਹੀ ਨਹੀਂ। ਗੁਰੂ ਘਰ ਦੇ ਮਹਾਨ ਫਿਲਾਸਫਰ, ਮਹਾਨ ਵਿਦਵਾਨ, ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬੀੜ ਲਿਖਣ ਦਾ, ਮਹਾਨ ਸੇਵਾ ਦਾ ਸੁਭਾਗ ਮਿਲਿਆ, ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਦੋ ਬੋਲ ਜਿਨ੍ਹਾਂ 'ਚ ਆਪ ਫੁਰਮਾਨ ਕਰਦੇ ਨੇ, ਕਹਿੰਦੇ ਨੇ, ਮਾਂ ਪਿਓ ਪਰ ਹਰ ਕਰੇ ਦਾਨ, ਬੇਈਮਾਨ ਅਗਿਆਨ ਪ੍ਰਾਣੀ। ਇੱਕ ਮਨੁੱਖ ਮਾਂ ਬਾਪ ਦੀ ਸੇਵਾ ਨਹੀਂ ਕਰਦਾ, ਪਰ ਧਰਮ ਮੰਦਰ ਵਿੱਚ ਦਾਨ ਕਰਦਾ ਹੈ, ਆਪਣੀ ਕਮਾਈ 'ਚੋਂ ਲੋਕਾਂ ਦੀ ਮਦਦ ਕਰਦਾ, ਤਾਂ ਕੀ ਇਸ ਮਨੁੱਖ ਨੂੰ ਦਾਨੀ ਆਖਿਆ ਜਾ ਸਕਦਾ? ਮਹਾਨ ਦਾਨਵੀਰ ਆਖਿਆ ਜਾ ਸਕਦਾ? ਭਾਈ ਗੁਰਦਾਸ ਇਸ ਨਾਲ ਸਹਿਮਤ ਨਹੀਂ, ਕਹਿੰਦੇ ਨੇ, ਐਸਾ ਨਹੀਂ ਹੈ, ਇਹ ਦਾਨੀ ਅਖਵਾਉਣ ਦੇ ਕਾਬਲ ਨਹੀਂ ਹੈ, ਬਲਕਿ ਇਹ ਮਹਾਨ ਬੇਈਮਾਨ ਹੈ। ਚਲੋ ਕੋਈ ਬੇਈਮਾਨ ਨੂੰ ਬੇਈਮਾਨ ਆਖੇ ਤਾਂ ਸਮਝ ਵਿੱਚ ਆ ਜਾਂਦਾ, ਪਰ ਦਾਨੀ ਨੂੰ ਬੇਈਮਾਨ ਆਖੇ ਇਹ ਸਮਝਣਾ ਬੜਾ ਔਖਾ ਹੈ। ਇਹ ਗੱਲ ਗਲੇ ਤੋਂ ਹੇਠਾਂ ਨਹੀਂ ਜਾਂਦੀ। ਆਪ ਆਖੋਗੇ ਮੈਂ ਦਾਨ ਕਰ ਰਿਹਾ, ਮੰਦਰ ਮਸਜਿਦ ਜਾ ਰਿਹਾ, ਗੁਰਦੁਆਰੇ ਜਾ ਰਿਹਾ, ਚਰਚ ਜਾ ਰਿਹਾ, ਲੋੜਵੰਦਾਂ ਦੀ ਆਪਣੀ ਕਮਾਈ 'ਚੋਂ ਮਦਦ ਕਰਦਾ, ਮੈਂ ਦਾਨੀ ਹਾਂ। ਪਰ ਭਾਈ ਗੁਰਦਾਸ ਜੀ ਦੀ ਨਜ਼ਰ ਨਾਲ ਦੇਖੀਏ, ਆਪ ਕਹਿੰਦੇ ਨੇ ਨਹੀਂ ਪੁਰਖਾ, ਤੂੰ ਦਾਨੀ ਨਹੀਂ ਹੈ ਬਲਕਿ ਤੂੰ ਬੇਈਮਾਨ, ਬੜਾ ਵੱਡਾ ਬੇਈਮਾਨ। ਨਾਰਾਜ਼ ਨਾ ਹੋਣਾ, ਇਹ ਗੱਲ ਤੁਹਾਡਾ ਦਿਲ ਸ਼ਿਕਨੀ ਕਰ ਸਕਦੀ ਹੈ, ਪਰ ਬੋਲ ਹਕੀਕਤ ਨਾਲ ਭਰੇ ਹੋਏ। ਮਾਂ ਪਿਓ ਪਰ ਹਰ ਕਰੇ ਦਾਨ, ਬੇਈਮਾਨ ਅਗਿਆਨ ਪ੍ਰਾਣੀ। ਭਾਈ ਗੁਰਦਾਸ ਕਹਿੰਦੇ ਨੇ ਇਹ ਮਨੁੱਖ ਨਿਰਾ ਬੇਈਮਾਨੀ ਵੀ ਨਹੀਂ ਹੈ ਬਲਕਿ ਮਹਾਨ ਅਗਿਆਨੀ ਵੀ ਹੈ, ਨਾ ਸਮਝ ਵੀ ਹੈ। ਦੇਖੇ ਜਾ ਸਕਦੇ ਨੇ ਐਸੇ ਲੋਕ ਜੋ ਬੜੀਆਂ ਬੜੀਆਂ ਡਿਗਰੀਆਂ ਦੇ ਹੋਲਡਰ ਨੇ, ਬੜੀਆਂ ਬੜੀਆਂ ਪੋਸਟਾਂ ਦੇ ਪਦਾਂ 'ਤੇ ਸੁਸ਼ੋਭਿਤ ਨੇ, ਬਾਵਜੂਦ ਇਸ ਦੇ ਵੀ ਅਗਿਆਨੀ ਨੇ, ਨਾ ਸਮਝ ਨੇ। ਕਿਉਂ ਅਗਿਆਨੀ ਨੇ? ਕਿਉਂਕਿ ਮਾਂ ਬਾਪ ਦੀ ਸੇਵਾ ਤੋਂ ਮੁਨਕਰ ਨੇ। ਮਾਂ ਬਾਪ ਦੀ ਸੇਵਾ ਵਿੱਚ ਉਹਨਾਂ ਦਾ ਮਨ ਜਾਂਦਾ ਨਹੀਂ, ਬਲਕਿ ਮਾਂ ਬਾਪ ਬੁਲਾਉਂਦੇ ਰਹਿ ਜਾਂਦੇ ਨੇ, ਇਹ ਬੱਚਾ ਉਹਨਾਂ ਨੂੰ ਕੋਲ ਬੁਲਾਉਣਾ ਜਾਂ ਉਹਨਾਂ ਦੇ ਕੋਲ ਜਾਣਾ ਵੀ ਮੁਨਾਸਿਬ ਨਹੀਂ ਸਮਝਦਾ। ਕੌਣ ਦੱਸੇ ਇਹ ਨੌਜਵਾਨ, ਇਹ ਜੋ ਬਜ਼ੁਰਗ ਮਾਂ ਬਾਪ ਨੇ, ਇਹਨਾਂ ਦੀ ਜੋ ਝੁਕੀ ਹੋਈ ਕਮਰ ਹੈ, ਇਹ ਇਸ ਕਰਕੇ ਨਹੀਂ ਝੁਕ ਗਈ ਕਿ ਪੈਦਾ ਹੀ ਐਸੇ ਹੋਏ। ਇਹਨਾਂ ਨੇ ਜਨਮ ਹੀ ਇਸ ਤਰ੍ਹਾਂ ਲਿਆ, ਜਨਮ ਵੇਲੇ ਤੋਂ ਹੀ ਕਮਰ ਝੁਕੀ ਹੋਈ ਸੀ? ਨਹੀਂ, ਇਹਨਾਂ ਦੇ ਸਰੀਰ ਵਿੱਚ ਵੀ ਭਰਪੂਰ ਤਾਕਤ ਸੀ, ਭਰਪੂਰ ਬਲ ਸੀ, ਮਹਾਨ ਬਲ ਕੋਲ ਰੱਖਦੇ ਸਨ। ਅਸਲ ਗੱਲ ਇਹ ਹੈ ਕਿ ਤੈਨੂੰ ਪਾਲਣ ਵਿੱਚ ਹੀ, ਤੈਨੂੰ ਸਮਝਾਉਣ ਪੜ੍ਹਾਉਣ ਵਿੱਚ ਹੀ ਇਹਨਾਂ ਦਾ ਸਾਰਾ ਬਲ ਚਲਾ ਗਿਆ। ਇਹਨਾਂ ਦੇ ਹੱਥ ਕੰਬਦੇ ਹੋਏ ਪੈਦਾ ਨਹੀਂ ਹੋਏ ਸਨ, ਅਸਲ ਵਿੱਚ ਤੈਨੂੰ ਸੰਭਾਲਦਿਆਂ ਸੰਭਾਲਦਿਆਂ, ਪਾਲਦਿਆਂ ਪਾਲਦਿਆਂ ਆਪਣੇ ਤਨ ਦਾ ਸਾਰਾ ਤਾਣ ਇਹਨਾਂ ਨੇ ਤੇਰੇ ਤਨ ਵਿੱਚ ਪਾ ਦਿੱਤਾ। ਤੇਰੀ ਤਾਕਤ ਇਹਨਾਂ ਕਰਕੇ ਹੀ ਹੈ। ਯਾਦ ਕਰ ਉਹ ਸਮਾਂ ਜਦ ਤੂੰ ਬਹੁਤ ਛੋਟਾ ਸੀ, ਤੇਰੇ ਕੋਲ ਹੱਥ ਹੈ ਸਨ, ਪਰ ਹੱਥ ਹੋਣ ਦੇ ਬਾਵਜੂਦ ਵੀ ਤੂੰ ਕੁਝ ਪਕੜ ਨਹੀਂ ਸੀ ਸਕਦਾ, ਤੈਨੂੰ ਪਕੜਨਾ ਨਹੀਂ ਸੀ ਕੁਝ ਆਉਂਦਾ। ਤੇਰੇ ਕੋਲ ਅੱਖਾਂ ਹੈਗੀਆਂ ਸਨ, ਪਰ ਆਪਣੇ ਅਤੇ ਬੇਗਾਨੇ ਦੀ ਪਹਿਚਾਣ ਕੋਈ ਨਹੀਂ ਸੀ। ਅੱਖਾਂ ਹੁੰਦਿਆਂ ਵੀ ਮਾਨੋ ਦਿਖਾਈ ਨਹੀਂ ਸੀ ਪੈਂਦਾ, ਸਰਵਣ ਹੁੰਦਿਆਂ ਵੀ ਤੈਨੂੰ ਗੱਲ ਦੀ ਸਮਝ ਨਹੀਂ ਸੀ ਆਉਂਦੀ, ਮਾਨੋ ਸੁਣਾਈ ਹੀ ਨਹੀਂ ਸੀ ਪੈਂਦਾ। ਸਿਆਣੇ ਕਹਿੰਦੇ ਨੇ ਮਾਂ ਦੀ ਇੱਕ ਰਾਤ ਵੀ ਔਲਾਦ ਦੇ ਨਹੀਂ ਸਕਦੀ, ਬੱਚਾ ਦੇ ਨਹੀਂ ਸਕਦਾ। ਮਾਂ ਦੇਖਦੀ ਹੈ ਬੱਚਾ ਆਪਣੇ ਬਿਸਤਰੇ ਨੂੰ ਗਿੱਲਾ ਕਰ ਬੈਠਾ, ਫਿਰ ਦੂਜੇ ਪਾਸੇ ਉਹ ਬੱਚੇ ਨੂੰ ਪਾ ਦਿੰਦੀ ਹੈ, ਆਪ ਗਿੱਲੇ ਹੀ ਬਿਸਤਰੇ 'ਤੇ ਪੈ ਜਾਂਦੀ। ਫਿਰ ਦੇਖਦੀ ਹੈ ਦੂਜੀ ਸਾਈਡ ਵੀ ਗਿੱਲੀ ਹੋ ਗਈ ਹੈ, ਫਿਰ ਮਾਂ ਦੀ ਛਾਤੀ ਹੀ ਬੱਚੇ ਦਾ ਬਿਸਤਰਾ ਆਉਂਦੀ। ਸਾਰੀ ਰਾਤ ਮਾਂ ਇੰਜ ਨਿਕਾਲਦੀ ਹੈ ਬੱਚਿਆਂ ਵਾਸਤੇ ਮਾਂ ਦੀ ਸੇਵਾ ਦਾ ਬਦਲਾ ਤਾਂ ਕੀ ਹੈ, ਬਲਕਿ ਇੱਕ ਪਲ ਦਾ ਬਦਲਾ ਵੀ ਨਹੀਂ ਦਿੱਤਾ ਜਾ ਸਕਦਾ। ਇਹ ਕਰਜ਼ਾ ਕਿਵੇਂ ਉਤਰੇਗਾ? ਬਸ ਇੱਕੋ ਹੀ ਤਰੀਕਾ ਹੈ, ਮਾਂ ਬਾਪ ਦੀ ਸੇਵਾ ਕਰਦੇ। ਫਿਰ ਮਾਂ ਨੇ ਜੋ ਲਾਡ ਲੜਾਏ ਨੇ, ਜੋ ਮਮਤਾ ਦਾ ਸਾਗਰ ਉੜੇ ਲਿਆ, ਉਸਨੂੰ ਸ਼ਬਦਾਂ ਵਿੱਚ ਉਲੀਕਿਆ ਨਹੀਂ ਜਾ ਸਕਦਾ, ਉਸਦਾ ਮੁੱਲ ਪਾਇਆ ਨਹੀਂ ਜਾ ਸਕਦਾ, ਔਰ ਉਸਨੂੰ ਕਿਸੇ ਤਰ੍ਹਾਂ ਵੀ ਮਾਪਿਆ ਨਹੀਂ ਜਾ ਸਕਦਾ। ਮਾਂ ਦਾ ਹਿਰਦਾ ਪਰਮਾਤਮਾ ਦਾ ਹਿਰਦਾ, ਨਿਰੰਕਾਰ ਦਾ ਹਿਰਦਾ ਹੈ। ਜੈਸੇ ਮਾਂ ਦੇਖਦੀ ਹੈ ਬੱਚਾ ਧੂੜ ਨਾਲ ਲਿਬੜਿਆ ਹੋਇਆ, ਗਰਦੇ ਨਾਲ ਲਿਬੜਿਆ ਹੋਇਆ, ਦੁਨੀਆ ਲਈ ਉਹ ਲਿਬੜਿਆ ਹੋਇਆ, ਮਲਮੂਤਰ ਨਾਲ ਲਿਬੜਿਆ, ਪਰ ਮਾਂ ਚੁੱਕ ਕੇ ਗਲ ਨਾਲ ਲਾ ਲੈਂਦੀ, ਇਤਨਾ ਪਿਆਰ ਦਿੰਦੀ ਹੈ। ਬ੍ਰਹਮਾ ਵਿਸ਼ਨ ਮਹੇਸ਼ ਵੀ ਮਾਂ ਦਾ ਪਿਆਰ ਮਾਣਨ ਵਾਸਤੇ, ਉਸਨੂੰ ਮਹਿਸੂਸ ਕਰਨ ਵਾਸਤੇ ਉਤਾਵਲੇ ਰਹਿੰਦੇ ਨੇ ਕਿ ਕਿਧਰੇ ਮਨੁੱਖਾ ਜਨਮ ਹੋਵੇ ਅਤੇ ਮਾਂ ਦਾ ਪਿਆਰ ਨਸੀਬ ਹੋ ਸਕੇ। ਮਾਂ ਦਾ ਖੇੜਾ, ਮਾਂ ਦੀ ਮੁਸਕਰਾਹਟ ਜਿਸ ਦੀ ਝੋਲੀ 'ਚ ਪੈਂਦੀ ਹੈ, ਉਹ ਮਨੁੱਖ ਹੀ ਇਸ ਧਰਤੀ ਦਾ ਸਭ ਤੋਂ ਅਮੀਰ ਮਨੁੱਖ ਹੁੰਦਾ। ਮੈਂ ਅਰਜ਼ ਕਰਾਂ, ਮਾਂ ਲਿਬੜਿਆ ਨਹੀਂ ਦੇਖਦੀ। ਬੱਚਾ ਸੱਟ ਲਗਵਾ ਕੇ ਆ ਜਾਏ, ਰੋਂਦਾ ਹੋਇਆ ਆ ਜਾਏ, ਪੁੱਛਦੀ ਵੀ ਨਹੀਂ ਹੈ ਸੱਟ ਕਿਵੇਂ ਲੱਗੀ। ਪਹਿਲੇ ਉਸਨੂੰ ਗਲ ਨਾਲ ਲਾ ਦਿੰਦੀ, ਪਹਿਲੇ ਉਸਨੂੰ ਪਿਆਰ ਕਰਦੀ ਹੈ, ਫਿਰ ਇਲਾਜ ਕਰਦੀ ਹੈ, ਫਿਰ ਕਦੀ ਖਿਆਲ ਆਉਂਦਾ ਕਿਉਂ ਡਿੱਗ ਪਿਆ ਸੀ। ਪਰਮਾਤਮਾ ਵੀ ਬਿਲਕੁਲ ਇਸੇ ਤਰ੍ਹਾਂ ਦਾ ਹੈ। ਵਿਕਾਰਾਂ ਵਿੱਚ ਲਿਬੜੇ ਹੋਏ ਮਨੁੱਖ ਨੂੰ ਆਪਣੇ ਗਲ ਨਾਲ ਲਾ ਲੈਂਦਾ, ਇਤਨਾ ਪਿਆਰ ਕਰਦਾ, ਇਤਨਾ ਪਿਆਰ ਕਰਦਾ, ਕੌੜਾ ਤਾਂ ਉਸ ਵਿੱਚ ਹੈ ਨਹੀਂ ਹੈ। ਮਾਂ ਦਾ ਸੁਭਾਅ ਅਤੇ ਮਾਲਕ ਦਾ ਸੁਭਾਅ ਬਿਲਕੁਲ ਇੱਕੋ ਜਿਹਾ। ਬੜੇ ਰਸਲਬਰੇਜ਼ ਇਹ ਬੋਲ ਨੇ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਉ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਪਰਿਪੂਰਨ ਪਰਮਾਤਮਾ ਦੀਆਂ ਸਾਰੀਆਂ ਵਡਿਆਈਆਂ ਨੂੰ ਜੇ ਇੱਕ ਸ਼ਬਦ ਵਿੱਚ ਬਿਆਨ ਕਰਨਾ ਹੋਵੇ, ਬਸ ਇਤਨਾ ਕਹਿ ਦਿਓ ਮਾਂ ਬਾਪ। ਮਾਂ ਬਾਪ ਕਹਿ ਦੇਣ ਨਾਲ ਸਾਰੀਆਂ ਵਡਿਆਈਆਂ ਵਿੱਚੇ ਆ ਜਾਣਗੀਆਂ, ਸਾਰੇ ਵੇਦਾਂ ਦਾ ਸਾਰ ਆ ਜਾਏਗਾ, ਸਾਰੇ ਗ੍ਰੰਥਾਂ ਦੀ ਬਰਕਤ ਆ ਜਾਏਗੀ ਇਤਨਾ ਕਹਿ ਦੇਣ ਨਾਲ ਮਾਂ ਬਾਪ। ਇਸ ਲਈ ਤਾਂ ਸਾਹਿਬ ਜੀ ਨੇ ਕਹਿੰਦੇ ਨੇ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਹੇ ਨਿਰੰਕਾਰ, ਹੇ ਕਰਤਾ ਪੁਰਖ, ਤੂੰ ਆਪ ਹੀ ਮਾਂ ਹੈ, ਆਪ ਹੀ ਪਿਤਾ ਹੈ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਤਾਂ ਸਭ ਕੁਝ ਹੈ ਮੇਰਾ। ਦੋ ਬੋਲ ਹੋਰ ਬੜੇ ਰਸਲਬਰੇਜ਼ ਨੇ ਪਾਤਸ਼ਾਹ ਜੀ ਦੇ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਹੇ ਪ੍ਰਭੂ ਤੂੰ ਸਾਡਾ ਮਾਂ ਬਾਪ ਹੈ, ਤੂੰ ਸਾਡਾ ਪਿਤਾ ਹੈ। ਸਾਡਾ ਭਾਰਤ ਦੇਸ਼, ਇਸ ਨੂੰ ਗਊ ਨਾਲ ਵੇਖੀਏ, ਅਨੇਕਾਂ ਸੰਸਕ੍ਰਿਤੀਆਂ ਨੇ, ਅਨੇਕਾਂ ਭਾਸ਼ਾਵਾਂ ਨੇ, ਅਨੇਕਾਂ ਧਰਮ ਨੇ, ਔਰ ਅਨੇਕਾਂ ਪੂਜਾ ਅਰਚਨਾ ਕਰਨ ਦੇ ਸਾਧਨ ਮੌਜੂਦ ਨੇ। ਗਾਲਬਨ ਸਾਡਾ ਅੱਧਾ ਦੇਸ਼ ਪਰਮਾਤਮਾ ਨੂੰ ਪਿਤਾ ਕਰਕੇ ਮੰਨਦਾ ਹੈ। ਪਰਮਾਤਮਾ ਪਿਤਾ ਹੈ, ਜਗਤ ਪਿਤਾ ਹੈ, ਪ੍ਰਾਣ ਕੋ ਆਧਾਰ। ਤਕਰੀਬਨ ਅੱਧੇ ਨਾਲੋਂ ਵੀ ਜ਼ਿਆਦਾ ਦੇਸ਼ ਪਰਮਾਤਮਾ ਨੂੰ ਮਾਤਾ ਕਰਕੇ ਮੰਨਦਾ ਹੈ ਕਿ ਪ੍ਰਭੂ ਮਾਂ ਹੈ। ਬੰਗਾਲ ਵਿੱਚ ਦੇਖੋ, ਬਿਹਾਰ ਵਿੱਚ ਦੇਖੋ, ਭਾਰਤ ਦੇ ਕੋਨੇ ਕੋਨੇ ਵਿੱਚ ਮਾਤਾ ਦੇ ਮੰਦਰ ਮਿਲ ਜਾਣਗੇ। ਪੂਜਾ ਪਰਮਾਤਮਾ ਦੀ ਹੀ ਹੋ ਰਹੀ ਹੈ, ਪਰ ਸਰੂਪ ਮਾਤਾ ਦਾ ਚੁਣਿਆ ਗਿਆ। ਐਸਾ ਕਿਉਂ ਹੈ? ਮਾਤਾ ਦਾ ਸਰੂਪ ਕਿਉਂ ਚੁਣਿਆ ਜਾ ਰਿਹਾ? ਕਿਉਂਕਿ ਪਰਮਾਤਮਾ ਨੂੰ ਮਾਤਾ ਕਹਿਣ ਨੂੰ ਦਿਲ ਕਰਦਾ ਹੈ। ਮਾਤਾ ਵਾਲੇ ਗੁਣ ਪਰਮਾਤਮਾ ਦੇ ਗੁਣ ਨੇ। ਬਸ ਇੱਕੋ ਹੀ ਤਾਂ ਹੈ ਦੁਨੀਆ 'ਤੇ, ਜੋ ਕੋਈ ਸਵਾਰਥ ਨਹੀਂ ਰੱਖਦੀ, ਜਿਸ ਦਾ ਹਰ ਮੁਸਕਰਾਹਟ, ਹਰ ਖੇੜਾ ਬੱਚੇ ਤੋਂ ਨਿਸ਼ਾਵਰ ਹੁੰਦਾ, ਜੋ ਹਰ ਵੇਲੇ ਆਪਣੇ ਬੱਚੇ ਤੋਂ ਆਪਣੀ ਕੁਰਬਾਨੀ ਦੇਣ ਲਈ ਤਿਆਰ ਰਹਿੰਦੀ ਹੈ, ਉਸ ਨੂੰ ਮਾਂ ਆਖਿਆ ਜਾ ਸਕਦਾ। ਮੈਂ ਅਰਜ਼ ਕਰ ਰਿਹਾ ਸੀ, ਪਰਮਾਤਮਾ ਦੇ ਸਾਰੇ ਗੁਣ ਇੱਕ ਸ਼ਬਦ ਵਿੱਚ ਬਿਆਨ ਕਰਨੇ ਹੋਣ ਤਾਂ ਬਸ ਇਤਨਾ ਆਖਦੇ ਹੋ ਮਾਤਾ ਪਿਤਾ, ਅਤੇ ਅਗਰ ਇੱਕ ਸ਼ਬਦ ਵੀ ਜ਼ਿਆਦਾ ਲੱਗੇ ਤਾਂ ਇਤਨਾ ਕਹਿਣਾ ਹੋਵੇ, ਸਾਰੀਆਂ ਬਰਕਤਾਂ ਨੂੰ, ਸਾਰੇ ਗੁਣਾਂ ਨੂੰ ਇੱਕ ਅੱਖਰ ਵਿੱਚ ਬਿਆਨ ਕਰਨਾ ਹੈ, ਅਤੇ ਉਹ ਅੱਖਰ ਹੈ ਇੱਕ ਅੱਖਰ, ਔਰ ਉਹ ਅੱਖਰ ਹੈ ਮਾਂ। ਬਸ ਮਾਂ ਕਹਿ ਦੇਣ ਨਾਲ ਪਰਮਾਤਮਾ ਆਖਿਆ ਜਾਂਦਾ। ਜਦ ਵੀ ਕਦੀ ਦੁੱਖ ਬਣਦਾ, ਅਸੀਂ ਆਪਣੀ ਜ਼ਿੰਦਗੀ 'ਚ ਜੇ ਨੋਟ ਕਰੀਏ, ਧਿਆਨ ਨਾਲ ਦੇਖੀਏ, ਸਾਡੇ ਨਾਲ ਬਹੁਤ ਕੁਝ ਵਾਪਰ ਰਿਹਾ, ਪਰ ਅਸੀਂ ਦੇਖਦੇ ਨਹੀਂ ਹਾਂ। ਕੰਮਕਾਰ ਵਿੱਚ, ਪਰਿਵਾਰ ਵਿੱਚ, ਸੰਸਾਰ ਵਿੱਚ ਖਿਆਲ ਹੁੰਦਿਆਂ, ਜਿਵੇਂ ਕੋਈ ਬੰਦਾ ਹਾਈਵੇ 'ਤੇ ਜਾ ਰਿਹਾ, ਡਰਾਈਵ ਕਰ ਰਿਹਾ, ਕੌਣ ਆ ਰਿਹਾ, ਕੌਣ ਜਾ ਰਿਹਾ, ਉਸਦੇ ਖਿਆਲ ਵਿੱਚ ਨਹੀਂ। ਕਈ ਦਫ਼ਾ ਕੋਈ ਮਿੱਤਰ ਮਿਲਦੇ ਨੇ, ਕਹਿੰਦੇ ਨੇ ਫਲਾਣੇ ਥਾਂ ਮਿੱਤਰਾ ਤੂੰ ਲੰਘਦਾ ਜਾ ਰਿਹਾ ਸੀ, ਮੈਂ ਬੜੀਆਂ ਆਵਾਜ਼ਾਂ ਦਿੱਤੀਆਂ ਪਰ ਤੂੰ ਮੁੜ ਕੇ ਨਹੀਂ ਦੇਖਿਆ। ਕਾਰਨ ਕੀ ਰਿਹਾ? ਧਿਆਨ ਆਪਣੀ ਡਰਾਈਵਿੰਗ 'ਚ ਸੀ। ਬਿਲਕੁਲ ਇਸੇ ਤਰ੍ਹਾਂ ਜ਼ਿੰਦਗੀ ਦੇ ਇਸ ਮਹਾਨ ਮਾਰਗ 'ਤੇ ਮਨੁੱਖ ਸਫ਼ਰ ਕਰਦਿਆਂ ਇਹ ਧਿਆਨ ਵਿੱਚ ਹੀ ਨਹੀਂ ਰੱਖਦਾ ਕਿ ਮਾਂ ਦਾ ਦਰਜਾ ਕੀ ਹੈ, ਮਾਂ ਦੀ ਮਹਾਨ ਅਵਸਥਾ ਕੀ ਹੈ, ਮਾਂ ਪਿਓ ਦੀ ਦੇਣ ਕੀ ਹੈ, ਪਰਮਾਤਮਾ ਦੀਆਂ ਸਭ ਬਰਕਤਾਂ ਇੱਕ ਅੱਖਰ ਵਿੱਚ ਬਿਆਨ ਕਰਨੀਆਂ ਹੋਣ ਤਾਂ ਉਹ ਦੁਨੀਆ 'ਤੇ ਕੇਵਲ ਇੱਕੋ ਹੀ ਅੱਖਰ ਹੋਵੇਗਾ, ਉਹ ਅੱਖਰ ਹੋਵੇਗਾ ਮਾਂ। ਉਂਝ ਵੀ ਜੇ ਗੌਰ ਨਾਲ ਦੇਖੀਏ ਤਮਾਮ ਚੰਗੀਆਂ ਚੀਜ਼ਾਂ ਦਾ ਅੱਖਰ ਜਿਹੜਾ ਪਹਿਲਾ ਹੈ ਉਹ ਮਾਂ ਦੇ ਅੱਖਰ ਤੋਂ ਹੀ ਲਿਆ ਗਿਆ। ਜੈਸੇ ਮਿਠਿਆਈ ਹੈ, ਮਿਸਟਾਨ ਹੈ, ਇਹਨਾਂ ਦੀ ਸ਼ੁਰੂਆਤ ਮਾਂ ਦੇ ਅੱਖਰ ਤੋਂ ਹੁੰਦੀ। ਮਧੂ ਹੈ, ਜਿਸ ਨੂੰ ਅਸੀਂ ਸ਼ਹਿਦ ਕਹਿੰਦੇ ਹਾਂ, ਇਸ ਦੀ ਸ਼ੁਰੂਆਤ ਮਾਂ ਦੇ ਅੱਖਰ ਤੋਂ ਹੁੰਦੀ ਹੈ। ਮਹਾਨਤਾ ਹੈ, ਜ਼ਿੰਦਗੀ ਵਿੱਚ ਵਡਿਆਈ ਹੈ ਅਤੇ ਮਹਾਨਤਾ ਦੀ ਸ਼ੁਰੂਆਤ ਵੀ ਮਾਂ ਦੇ ਅੱਖਰ ਤੋਂ ਹੀ ਹੁੰਦੀ। ਜਿਤਨੀਆਂ ਵੀ ਚੰਗੀਆਂ ਚੀਜ਼ਾਂ ਮਿਲਣਗੀਆਂ ਉਹਨਾਂ ਦੀ ਸ਼ੁਰੂਆਤ ਮਨੁੱਖਤਾ ਹੈ, ਮਾਨਵਤਾ ਹੈ ਔਰ ਮੁਹੱਬਤ ਹੈ। ਇਹ ਜਿਤਨੇ ਸ਼ਬਦ ਨੇ ਇਹਨਾਂ ਸਾਰਿਆਂ ਦੀ ਸ਼ੁਰੂਆਤ ਮਾਂ ਦੇ ਅੱਖਰ ਤੋਂ ਹੁੰਦੀ, ਕਿਉਂਕਿ ਸੰਸਾਰ ਹੀ ਮਾਂ ਤੋਂ ਸ਼ੁਰੂ ਹੁੰਦਾ ਹੈ। ਗੌਰ ਨਾਲ ਦੇਖੀਏ ਜਦ ਵੀ ਕਦੀ ਚੋਟ ਲੱਗਦੀ ਹੈ ਤਾਂ ਬਸ ਇਹੀ ਨਿਕਲਦਾ ਹੈ, ਹਾਏ ਮਾਂ। ਕਿਉਂ ਨਿਕਲਦਾ ਹੈ? ਕਿਉਂਕਿ ਮਾਂ ਰੋਮ ਰੋਮ 'ਚ ਸਮਾਈ ਹੋਈ। ਮਾਂ ਤੋਂ ਬਿਨਾਂ ਕੋਈ ਰੋਮ ਹੈ ਹੀ ਨਹੀਂ। ਮਾਂ ਦੀ ਕਦਰ ਨੂੰ ਕੌਣ ਜਾਣ ਸਕਦਾ ਹੈ? ਹਕੀਕਤ ਹੈ, ਅਗਰ ਬੱਚਾ ਸਮੇਂ ਤੋਂ ਪਹਿਲੇ ਪੈਦਾ ਹੋ ਜਾਏ, ਉਸਦਾ ਵਜ਼ਨ ਪੂਰਾ ਨਾ ਹੋਵੇ, ਦੁਨੀਆ ਦੀ ਸਾਰੀ ਮੈਡੀਕਲ ਸਾਇੰਸ ਆਪਣਾ ਬਲ ਲਗਾ ਲਏ, ਫਿਰ ਵੀ ਉਸਨੂੰ ਬਚਾਇਆ ਨਹੀਂ ਜਾ ਸਕਦਾ। ਦੁਨੀਆ ਦੀ ਕੋਈ ਸਾਇੰਸ ਨਹੀਂ ਹੈ ਜਿਹੜੀ ਇੱਕ ਜ਼ਰੇ ਨੂੰ, ਇੱਕ ਕਤਰੇ ਨੂੰ ਮਨੁੱਖ ਬਣਾ ਦੇਵੇ। ਪਰ ਮੈਂ ਅਰਜ਼ ਕਰਾਂ, ਮਾਂ ਦੀ ਗੋਦ ਵਿੱਚ ਉਹ ਬਰਕਤ ਹੈ ਕਿ ਮਾਂ ਦੀ ਗੋਦ ਵਿੱਚ ਇੱਕ ਕਤਰਾ ਆਉਂਦਾ ਅਤੇ ਉਹ ਕਤਰਾ ਹੌਲੀ ਹੌਲੀ ਇੱਕ ਮਨੁੱਖ ਨੂੰ ਜਨਮ ਦੇ ਦਿੰਦਾ। ਇਹ ਵਡਿਆਈ ਕੇਵਲ ਮਾਂ ਦੀ ਗੋਦ ਵਿੱਚ, ਹੋਰ ਕਿਧਰੇ ਇਸ ਨੂੰ ਦੇਖਿਆ ਨਹੀਂ ਜਾ ਸਕਦਾ। ਖੈਰ, ਮੈਂ ਇਸ ਪਾਸੇ ਜ਼ਿਆਦਾ ਵਜ਼ਾਹਤ ਨਾ ਕਰਾਂ। ਸਤਿਗੁਰੂ ਕਹਿੰਦੇ ਨੇ ਮਾਂ ਬਾਪ ਦਾ ਕਰਜ਼ਾ ਉਤਰਦਾ ਹੈ ਮਾਂ ਬਾਪ ਦੀ ਸੇਵਾ ਕੀਤਿਆਂ। ਬੜੇ ਭਗਤ ਹੋਏ ਨੇ ਸਾਡੇ ਦੇਸ਼ ਵਿੱਚ, ਭਗਤ ਕਬੀਰ ਨੇ, ਨਾਮਦੇਵ ਜੀ ਮਹਾਰਾਜ, ਸੂਰਦਾਸ ਜੀ ਨੇ, ਮਹਾਨ ਭਗਤਣੀ ਮੀਰਾ ਜੀ ਨੇ, ਹੋਰ ਨੇ। 15 ਭਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਬਿਰਾਜਮਾਨ। ਹੋਰ ਵੀ ਬੜੇ ਐਸੇ ਨੇ ਜਿਨ੍ਹਾਂ ਨੇ ਆਪਣਾ ਉਲੇਖ ਨਹੀਂ ਕਰਾਇਆ ਅਤੇ ਆਪਣੇ ਆਪ ਨੂੰ ਛੁਪਾ ਕੇ ਹੀ ਲੈ ਗਏ। ਮਾਨੋ ਇਹ ਉਹ ਮੋਤੀ ਨੇ ਜੋ ਸਿੱਪ ਦੇ ਵਿੱਚ ਹੀ ਰਹੇ ਔਰ ਆਪਣੇ ਆਪ ਨੂੰ ਅਲੋਪ ਕਰ ਗਏ। ਐਸੇ ਭਗਤ ਵੀ ਬ੍ਰਹਿਮੰਡ ਵਿੱਚ ਇਸ ਧਰਤੀ 'ਤੇ ਹੋਏ। ਖੈਰ, ਮੁਕਤਸਰ ਮੈਂ ਅਰਜ਼ ਕਰਾਂ, ਉਹਨਾਂ ਵਿੱਚੋਂ ਇੱਕ ਐਸਾ ਭਗਤ ਹੈ ਜਿਸਨੇ ਹੋਰ ਕੋਈ ਮੰਤਰ ਨਹੀਂ ਜਪਿਆ, ਬਸ ਮਾਂ ਬਾਪ ਨੂੰ ਹੀ ਵੰਦਨਾ ਕੀਤੀ ਹੈ, ਮਾਂ ਬਾਪ ਦੀ ਸੇਵਾ ਕੀਤੀ ਹੈ ਔਰ ਉਸ ਮਹਾਨ ਭਗਤ ਦਾ ਨਾਮ ਹੈ ਸਰਵਣ ਭਗਤ। ਇਹ ਮਾਂ ਪਿਓ ਦਾ ਹੀ ਮੰਤਰ ਜਪਦਾ ਰਿਹਾ, ਮਾਂ ਪਿਓ ਦੀ ਹੀ ਸੇਵਾ ਕਰਦਾ ਰਿਹਾ ਔਰ ਮਾਂ ਪਿਓ ਦੀ ਸੇਵਾ ਨੇ ਹੀ ਇਸ ਨੂੰ ਦੁਨੀਆ 'ਤੇ ਅਮਰ ਕਰ ਦਿੱਤਾ। ਜਿਨ੍ਹਾਂ 'ਚ ਬ੍ਰਹਿਮੰਡ ਰਹੇਗਾ, ਇਸ ਮਹਾਨ ਭਗਤ ਦਾ ਨਾਮ ਰਹੇਗਾ ਸਰਵਣ ਭਗਤ, ਦਸ਼ਰਥ ਦਾ ਭਾਣਜਾ, ਔਰ ਇਸ ਢੰਗ ਨਾਲ ਸ਼੍ਰੀ ਰਾਮ ਜੀ ਦੇ ਭਰਾ ਬਣਦੇ ਨੇ। ਸਰਵਣ ਭਗਤ, ਮਾਂ ਬਾਪ ਦੀ ਸੇਵਾ ਦਿਨ ਰਾਤ ਕੀਤੀ ਹੈ। ਇਹਨਾਂ ਦੇ ਮਾਂ ਬਾਪ ਦੇ ਨੇਤਰ ਨਹੀਂ ਸਨ, ਸਰਵਣ ਜੀ ਮਾਂ ਬਾਪ ਦੇ ਨੇਤਰ ਹੀ ਬਣ ਗਏ। ਮਾਂ ਬਾਪ ਬਜ਼ੁਰਗ ਸਨ, ਇਹ ਮਾਂ ਬਾਪ ਦੇ ਕਦਮ ਹੀ ਬਣ ਗਏ। ਸੱਚ ਜਾਣਨਾ, ਜੋ ਆਪਣੇ ਮਾਂ ਬਾਪ ਦੇ ਨੇਤਰ ਬਣ ਜਾਂਦਾ, ਪਰਮਾਤਮਾ ਉਹਦੇ ਨੇਤਰਾਂ ਵਿੱਚ ਕਦੀ ਜੋਤ ਦੀ ਕਮੀ ਨਹੀਂ ਆਵਣ ਦਿੰਦਾ। ਜਿਸ ਦੇ ਕਦਮ ਮਾਂ ਬਾਪ ਦੇ ਕਦਮ ਬਣ ਜਾਂਦੇ ਨੇ, ਪਰਮਾਤਮਾ ਉਹਨਾਂ ਕਦਮਾਂ ਨੂੰ ਇਤਨਾ ਬਲ ਦਿੰਦਾ ਕਿ ਸਾਰੀ ਦੁਨੀਆ ਉਹਨਾਂ ਦੇ ਕਦਮਾਂ 'ਤੇ ਨਮਸਕਾਰ ਕਰਦੀ। ਖੈਰ, ਮੁਕਤਸਰ, ਮੈਂ ਅਰਜ਼ ਕਰਨਾ ਚਾਹੁੰਦਾ ਹਾਂ, ਇਹ ਮਹਾਨ ਭਗਤ ਮਾਂ ਪਿਓ ਦੀ ਸੇਵਾ ਕੀਤੀ। ਸਾਡੇ ਦੇਸ਼ ਦੇ ਮਹਾਨ ਖੂਬਸੂਰਤ ਇਤਿਹਾਸ ਵਿੱਚ, ਖੂਬਸੂਰਤ ਰੱਬੀ ਸਾਹਿਤ ਵਿੱਚ ਇੱਕ ਜ਼ਿਕਰ ਬੜਾ ਉਚੇਚਾ ਆਇਆ। ਕਹਿੰਦੇ ਨੇ ਇੱਕ ਦਫ਼ਾ ਸਾਰੇ ਦੇਵਤਿਆਂ ਵਿੱਚ ਇਹ ਚਰਚਾ ਚੱਲੀ ਕਿ ਇਤਨੇ ਸਾਰੇ ਦੇਵਤੇ ਨੇ, ਸਾਰੇ ਪੂਜਨੀਕ ਨੇ, ਪਰ ਸਭ ਤੋਂ ਪਹਿਲੇ ਪੂਜਾ ਦਾ ਅਸਥਾਨ ਕਿਸ ਨੂੰ ਮਿਲਣਾ ਚਾਹੀਦਾ, ਸਰਵ ਪ੍ਰਥਮ ਆਰਾਧੀਏ ਦੇਵ ਕੌਣ ਹੋਵੇ। ਕਿਸ ਦੀ ਆਰਾਧਨਾ ਸਾਰਾ ਬ੍ਰਹਿਮੰਡ ਕਰੇ। ਕਹਿੰਦੇ ਨੇ ਇੱਕ ਮਨੋ ਪ੍ਰਤੀਯੋਗਤਾ ਰੱਖ ਦਿੱਤੀ ਗਈ ਕਿ ਸਾਰੇ ਦੇਵਤੇ ਚੱਲਣਗੇ ਔਰ ਜਿਹੜਾ ਧਰਤੀ ਦੀਆਂ ਪਰਿਕਰਮਾ ਕਰਕੇ ਪਹਿਲੇ ਆ ਜਾਏਗਾ ਉਹ ਜਿਹੜਾ ਹੈ ਉਹ ਸਭ ਤੋਂ ਪਹਿਲੇ ਮੰਨਿਆ ਜਾਏਗਾ। ਮਾਨੋ ਦੇਵਤਿਆਂ ਦੀ ਦੌੜ ਹੋ ਰਹੀ, ਸਾਰੇ ਦੇਵਤੇ ਚੱਲ ਰਹੇ ਸਨ ਔਰ ਜਿਹੜਾ ਜੱਜ ਬਣਾਏ ਗਏ ਉਹ ਮਹਾਨ ਦੇਵਾਦੀ ਦੇਵ ਸ਼੍ਰੀ ਸ਼ਿਵ ਜੀ ਨੂੰ ਬਣਾਇਆ ਗਿਆ, ਮਾਤਾ ਪਾਰਵਤੀ ਜੀ ਨੂੰ ਬਣਾਇਆ ਗਿਆ। ਇਹ ਦੇਖਣਗੇ ਪਹਿਲੇ ਕੌਣ ਆਉਂਦਾ ਹੈ, ਇਹ ਨਿਆਂ ਕਰਨਗੇ। ਵਾਕੇ ਦੇਵਤਾ ਵੀ ਉਹ ਹੀ ਹੈ ਜੋ ਨਿਆਂ ਕਰਦਾ ਹੋਵੇ, ਜੋ ਸਭ ਨੂੰ ਪਿਆਰ ਕਰਦਾ ਹੋਵੇ। ਇਹ ਦੇਵਤਿਆਂ ਵਾਲੇ ਗੁਣ ਕਿਸੇ ਮਨੁੱਖ 'ਚ ਉਜਾਗਰ ਹੋ ਜਾਣ, ਅਸੀਂ ਕਹਿੰਦੇ ਹਾਂ ਇਹ ਬੰਦਾ ਨਹੀਂ ਹੈ, ਇਹ ਤਾਂ ਦੇਵਤਾ ਹੈ, ਇਹ ਤਾਂ ਭਗਵਾਨ ਹੋ ਗਿਆ, ਇਹ ਤਾਂ ਪਰਮਾਤਮਾ ਹੋ ਗਿਆ। ਸਭ ਦੇਵਤੇ ਆਪਣੇ ਆਪਣੇ ਵਾਹਨ ਲੈ ਕੇ ਚਲੇ ਗਏ। ਕਾਰਤੀਕੇ ਆਪਣਾ ਮੋਰ ਲੈ ਕੇ, ਉੱਡਣ ਖਟੋਲਾ ਲੈ ਕੇ ਚਲੇ ਗਏ। ਬਚ ਗਏ ਗਣੇਸ਼। ਇਹਨਾਂ ਦਾ ਸਰੀਰ ਵੀ ਭਾਰੀ ਸੀ ਔਰ ਵਾਹਨ ਵੀ ਕਹਿੰਦੇ ਨੇ ਬਹੁਤ ਛੋਟਾ ਜਿਹਾ ਸੀ, ਅਤੇ ਇਹਨਾਂ ਦੇ ਵਾਹਨ ਨੂੰ ਚਲਾਉਣ ਵਾਲਾ ਵੀ ਕਹਿੰਦੇ ਨੇ ਮੋਸ਼ ਸੀ ਔਰ ਇਸੇ ਦੀ ਸਵਾਰੀ ਮੰਨਦੇ। ਖੈਰ, ਸਾਰੇ ਦੌੜਦੇ ਰਹੇ, ਦੌੜ ਲਗਾਉਂਦੇ ਰਹੇ। ਇਹ ਸਭ ਤੋਂ ਪਹਿਲੇ ਮਾਂ ਬਾਪ ਦੀਆਂ ਪਰਿਕਰਮਾ ਕਰਕੇ ਕਦਮਾਂ ਵਿੱਚ ਬੈਠ ਗਏ। ਕਹਿਣ ਲੱਗੇ ਭਗਵਾਨ ਮੇਰੀ ਪ੍ਰਤਿਗਿਆ ਪੂਰੀ ਹੋ ਗਈ, ਪ੍ਰਣ ਪੂਰਾ ਹੋ ਗਿਆ। ਮੈਂ ਸਾਰੇ ਬ੍ਰਹਿਮੰਡ ਦੀਆਂ ਹੀ ਪਰਿਕਰਮਾ ਨਹੀਂ ਕੀਤੀਆਂ ਬਲਕਿ ਜ਼ਰੇ ਜ਼ਰੇ ਵਿੱਚ ਸਮਾਏ ਹੋਏ ਪਰਮਾਤਮਾ ਦੀਆਂ ਪਰਿਕਰਮਾ ਕਰ ਲਈਆਂ, ਕਿਉਂਕਿ ਮਾਂ ਬਾਪ ਦੀਆਂ ਪਰਿਕਰਮਾ ਹੀ ਪਰਮਾਤਮਾ ਦੀਆਂ ਪਰਿਕਰਮਾ ਹਨ। ਕੋਈ ਕਿਤਨੀ ਦੇਰ ਬਾਅਦ ਆਇਆ, ਕੋਈ ਕਿਤਨੀ ਦੇਰ ਬਾਅਦ ਆਇਆ, ਪਰ ਗਣੇਸ਼ ਜੀ ਨੂੰ ਸਭ ਤੋਂ ਪਹਿਲੇ ਪ੍ਰਥਮ ਆਰਾਧਨਾ ਕਰਨ ਵਾਲਾ ਦੇਵਤਾ ਮੰਨਿਆ ਗਿਆ। ਅੱਜ ਤੱਕ ਸਾਡੇ ਭਾਰਤੀਏ ਸਾਹਿਤ ਵਿੱਚ ਉਹਨਾਂ ਨੂੰ ਪ੍ਰਵਾਨ ਕੀਤਾ ਜਾਂਦਾ। ਕਿਸੇ ਕੰਮ ਦੀ ਸ਼ੁਰੂਆਤ ਕਰਨ ਨੂੰ ਕਹਿੰਦੇ ਨੇ ਕਿ ਚਲੋ ਹੁਣ ਇਸ ਕੰਮ ਦਾ ਸ਼੍ਰੀ ਗਣੇਸ਼ ਕਰੀਏ, ਸ਼ੁਰੂਆਤ ਕਰੀਏ। ਮੈਂ ਕਹਿਣਾ ਇਹ ਚਾਹੁੰਦਾ ਹਾਂ, ਇਤਨਾ ਵੱਡਾ ਮੁਰਾਤਬਾ ਗਣੇਸ਼ ਜੀ ਨੂੰ ਕਿਉਂ ਮਿਲਿਆ? ਸਾਰਾ ਮਹਾਰਾਸ਼ਟਰ ਵਿਸ਼ੇਸ਼ ਉਹਨਾਂ ਦੀ ਪੂਜਾ ਕਰਦਾ, ਸਾਰੇ ਦੇਸ਼ ਵਿੱਚ ਗਣੇਸ਼ ਜੀ ਦੇ ਮੰਦਰ ਪਾਏ ਜਾਂਦੇ ਨੇ। ਇਹ ਪਦਵੀ ਕਿਉਂ ਮਿਲੀ? ਕਿਉਂਕਿ ਮਾਂ ਬਾਪ ਨੂੰ ਹੀ ਪਰਮਾਤਮਾ ਜਾਣ ਲਿਆ, ਮਾਂ ਬਾਪ ਦੀਆਂ ਹੀ ਪਰਿਕਰਮਾ ਕਰ ਲਈਆਂ। ਬਸ ਜਿਸ ਦੀ ਜ਼ਿੰਦਗੀ 'ਚ ਮਾਂ ਬਾਪ ਦੀ ਖੁਸ਼ੀ ਹੁੰਦੀ ਹੈ ਉਸ ਨੂੰ ਦੁਨੀਆ ਦਾ ਦੁੱਖ ਪਾਉਂਦਾ ਨਹੀਂ। ਮਾਂ ਬਾਪ ਦੀ ਬਰਕਤ ਉਸਦੇ ਕਦਮਾਂ 'ਚ ਸਦਾ ਬਰਕਤਾਂ ਬਣਾਈ ਰੱਖਦੀ ਹੈ। ਮਾਂ ਬਾਪ ਅਤੇ ਘਰ ਵਿੱਚ ਐਸਾ ਪੇੜ ਨੇ, ਐਸਾ ਦਰਖਤ ਨੇ ਜਿਨ੍ਹਾਂ ਨੂੰ ਫਲ ਦੀ ਜਗ੍ਹਾ ਅਸੀਸਾਂ ਲੱਗਦੀਆਂ ਨੇ ਔਰ ਛਾਇਆ ਦੀ ਜਗ੍ਹਾ ਬਰਕਤਾਂ ਲੱਗਦੀਆਂ। ਇਹ ਐਸਾ ਪੇੜ ਹੈ ਜੋ ਅਸੀਸਾਂ ਦਾ ਫਲ ਅਤੇ ਬਰਕਤਾਂ ਦੀ ਛਾਇਆ ਦਿੰਦਾ। ਜਿਸ ਘਰ ਵਿੱਚ ਇਹ ਪੇੜ ਮੌਜੂਦ ਹੋਵੇ ਉਸਦੇ 68 ਤੀਰਥ ਘਰ ਵਿੱਚ ਹੀ ਹੁੰਦੇ। ਸਤਿਗੁਰੂ ਜੀ ਦੇ ਮਹਾਨ ਗੁਰਸਿੱਖ ਭਾਈ ਗੁਰਦਾਸ ਜੀ ਦੇ ਦੋ ਬੋਲ ਮੈਂ ਹੋਰ ਵੀ ਆਪ ਜੀ ਦੇ ਨਜ਼ਰ ਕਰਾਂ। ਮਾਂ ਪਿਓ ਪਰ ਹਰ ਸੁਣੇ ਬੇਦ, ਭੇਦ ਨਾ ਜਾਣੇ ਕਥਾ ਕਹਾਣੀ। ਮਾਂ ਪਿਓ ਆਵਾਜ਼ਾਂ ਮਾਰਦੇ ਰਹਿ ਜਾਣ, ਇਹ ਪੜ੍ਹਿਆ ਲਿਖਿਆ ਮਨੁੱਖ, ਸਿਆਣਾ ਅਖਵਾਉਣ ਵਾਲਾ ਮਨੁੱਖ, ਨਵੇਂ ਨਵੇਂ ਗ੍ਰਹਿ ਨਕਸ਼ਤਰਾਂ ਦੀ ਖੋਜ ਕਰਨ ਵਾਲਾ ਮਨੁੱਖ ਅਗਰ ਮਾਂ ਬਾਪ ਦੀ ਆਵਾਜ਼ ਨਹੀਂ ਸੁਣਦਾ ਤਾਂ ਇਸ ਨੂੰ ਧਰਮ ਮੰਦਰ ਵਿੱਚ ਸੁਣਿਆ ਹੋਇਆ ਕੀਰਤਨ ਵੀ ਲਾਭ ਨਹੀਂ ਦਿੰਦਾ। ਉਸ ਵਿੱਚ ਭੇਦ ਕੀ ਹੈ, ਰਹੱਸ ਰਮਜ ਅਤੇ ਸਮਝ ਕੀ ਹੈ, ਨਹੀਂ ਜਾਣ ਸਕਦਾ ਜਿਤਨੀ ਦੇਰ ਮਾਂ ਬਾਪ ਦੀ ਸੇਵਾ ਸ਼ਰਧਾ ਨਾਲ ਨਹੀਂ ਕਰਦਾ, ਸਤਿਕਾਰ ਨਾਲ ਨਹੀਂ ਕਰਦਾ। ਬੜੇ ਕੀਮਤੀ ਬੋਲ ਨੇ। ਮਾਂ ਪਿਓ ਪਰ ਹਰ ਸੁਣੇ ਭੇਦ, ਭੇਦ ਨਾ ਜਾਣੇ ਕਥਾ ਕਹਾਣੀ। ਮਾਂ ਪਿਓ ਪਰ ਹਰ ਕਰੇ ਤੀਰਥ, 68 ਤੀਰਥ ਘੁੰਮਣ ਵਾਣੀ। 68 ਤੀਰਥਾਂ ਦੀ ਯਾਤਰਾ ਵੀ ਉਸਨੂੰ ਕੁਝ ਲਾਭ ਨਹੀਂ ਦਿੰਦੀ ਜੋ ਮਾਂ ਬਾਪ ਦੀ ਸੇਵਾ ਨਹੀਂ ਕਰਦਾ, ਸਤਿਕਾਰ ਨਹੀਂ ਕਰਦਾ। ਚਲੋ ਇੱਕ ਗਾਥਾ ਮੈਂ ਆਪ ਜੀ ਨੂੰ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਵਿੱਚੋਂ ਸਰਵਣ ਕਰਾਂਦਾ। ਸਤਿਗੁਰੂ ਪਾਤਸ਼ਾਹ ਆਪਣੇ ਸਿੰਘਾਸਣ 'ਤੇ ਬਿਰਾਜਮਾਨ ਹੈ ਸਨ। ਬੜੇ ਰਸਮਈ ਬੋਲ ਕਹਿ ਰਹੇ ਸਨ। ਵਾਕਈ ਉਹਨਾਂ ਦੇ ਬੋਲ ਇਤਨੇ ਰਸਮਈ ਨੇ, ਭਾਈ ਸਾਹਿਬ ਭਾਈ ਨੰਦ ਲਾਲ ਜੀ ਦਾ ਇੱਕ ਮਹਾਨ ਬੋਲ ਉਹਨਾਂ ਦੇ ਬੋਲਾਂ ਦੀ ਵਿਆਖਿਆ ਕਰਦਾ। ਬੜੇ ਰਸਲਬਰੇਜ਼ ਬੋਲ ਨੇ ਉਹਨਾਂ ਦੇ, ਫੁਰਮਾਨ ਕਰਦੇ ਨੇ, ਕਹਿੰਦੇ ਨੇ ਬਹੋਸ਼ ਬਾਸ ਕੇ ਹੰਗਾਮੇ ਨੌ ਬਹਾਰ ਆਮਦ। ਇਹ ਹਿਰਦੇ ਰੂਪੀ ਬਗੀਚੀ ਵਿੱਚ ਖਿੜੇ ਹੋਏ ਫੁੱਲੋ, ਤੁਸੀਂ ਸਾਵਧਾਨ ਹੋ ਜਾਓ, ਤੁਸੀਂ ਬਹੋਸ਼ ਹੋਵੋ। ਬਹੋਸ਼ ਬਾਸ ਕਿ ਹੰਗਾਮੇ ਨੌ ਬਹਾਰ ਆਮਦ, ਨਵੀਂ ਬਹਾਰ ਆ ਰਹੀ ਹੈ, ਤੁਸੀਂ ਸਾਵਧਾਨ ਹੋਵੋ। ਕੌਣ ਆ ਰਿਹਾ ਨਵੀਂ ਬਹਾਰ ਦੇ ਰੂਪ 'ਚ? ਕਹਿੰਦੇ ਨੇ ਬਹਾਰ ਆਮਦੋ, ਯਾਰ ਆਮਦੋ, ਕਰਾਰ ਆਮਦ। ਭਾਈ ਗੁਰਦਾਸ ਜੀ ਨੂੰ ਜਿਹੜਾ ਮਨੁੱਖ ਪੜ੍ਹ ਲੈਂਦਾ, ਭਾਈ ਨੰਦ ਲਾਲ ਜੀ ਨੂੰ ਜਿਹੜਾ ਵਿਚਾਰ ਲੈਂਦਾ, ਉਸ ਨੂੰ ਕਲਗੀ ਵਾਲੇ ਦਾ ਦੀਦਾਰ ਮਿਲਦਾ। ਮੈਂ ਅਰਜ਼ ਕਰਾਂ, ਜੈਸੇ ਕਿਸੇ ਮਨੁੱਖ ਦਾ ਨਜ਼ਰ ਦਾ ਚਸ਼ਮਾ ਕਮਜ਼ੋਰ ਹੋ ਜਾਏ, ਉਹ ਡਾਕਟਰ ਕੋਲ ਜਾਂਦਾ, ਮੈਨੂੰ ਦਿਖਾਈ ਨਹੀਂ ਪੈਂਦਾ, ਡਾਕਟਰ ਨੰਬਰ ਚੈੱਕ ਕਰਦਾ ਅਤੇ ਫਿਰ ਬਦਲਿਆ ਹੋਇਆ ਨੰਬਰ ਚੜ੍ਹਾ ਦਿੰਦਾ, ਫਿਰ ਉਸਦੀ ਆਈਸਾਈਟ ਬਰਾਬਰ ਹੋ ਜਾਂਦੀ, ਉਸਨੂੰ ਪ੍ਰਕਿਰਤੀ ਦਾ ਨਜ਼ਾਰਾ ਠੀਕ ਹੋਣ ਲੱਗ ਪੈਂਦਾ, ਦ੍ਰਿਸ਼ ਠੀਕ ਬਣ ਜਾਂਦਾ। ਮੈਂ ਅਰਜ਼ ਕਰਾਂ, ਅਗਰ ਕਿਸੇ ਨੂੰ ਗੁਰੂ ਦਿਖਾਈ ਨਾ ਪਵੇ, ਪਰਮਾਤਮਾ ਦਿਖਾਈ ਨਾ ਪਵੇ, ਤਾਂ ਉਹ ਭਾਈ ਨੰਦ ਲਾਲ ਜੀ ਦਾ ਨਜ਼ਰੀਆ ਅਪਣਾ ਲਵੇ, ਉਸਨੂੰ ਗੁਰੂ ਸਾਖਸ਼ਾਤ ਦਿਖਾਈ ਪੈ ਜਾਏਗਾ। ਭਾਈ ਗੁਰਦਾਸ ਜੀ ਦਾ ਨਜ਼ਰੀਆ ਅਪਣਾ ਲਵੇ, ਉਹ ਸਦਾ ਗੁਰੂ ਦੇ ਦਾਸ ਹੀ ਬਣੇ ਨੇ ਅਤੇ ਕਹਿੰਦੇ ਨੇ ਤੂੰ ਪ੍ਰਭ ਦਾਤਾ ਹਮ ਕੀਏ ਤੁਮਾਰੇ ਜੀ, ਤੋਪੈ ਬੋਲਣ ਕਿਉਂ ਬਣਾਵੇ। ਭਾਈ ਨੰਦ ਲਾਲ ਜੀ ਵਿਆਖਿਆ ਕਰਦੇ ਨੇ, ਬਹੋਸ਼ ਬਾਸ ਕਿ ਹੰਗਾਮੇ ਨੌ ਬਹਾਰ ਆਮਦ, ਬਹਾਰ ਆਮਦੋ, ਯਾਰ ਆਮਦੋ, ਕਰਾਰ ਆਮਦ। ਮਨ ਨੂੰ ਚੈਨ ਆ ਰਿਹਾ, ਕੌਣ ਆ ਰਿਹਾ? ਬੜੇ ਕੀਮਤੀ ਬੋਲ ਨੇ। ਕਹਿੰਦੇ ਨੇ ਖਬਰ ਦੇਹੰਦ ਬਾ ਗੁਲਹਾ ਕਿ ਸ਼ਗਫ ਤਨ ਦੇ ਹਮਾ, ਅਜ਼ੀਨ ਵੇਦ ਆਂ ਕਿ ਬੁਲਬੁਲੇ ਹਜ਼ਾਰ ਆਮਦ। ਉਹ ਗੁਰੂ ਆ ਰਿਹਾ ਹੈ ਜਿਸ ਦਾ ਇੱਕ ਇੱਕ ਬੋਲ ਹਜ਼ਾਰਾਂ ਬੁਲਬੁਲਾਂ ਦੇ ਬੋਲਾਂ ਨਾਲੋਂ ਵੀ ਵੱਧ ਮਿਠਾਸ ਰੱਖਦਾ, ਵੱਧ ਰਸ ਰੱਖਦਾ ਹੈ। ਸਤਿਗੁਰੂ ਪਾਤਸ਼ਾਹ ਜੀ ਇਹੀ ਅੰਮ੍ਰਿਤਮਈ ਬੋਲ ਆਪਣੀ ਮੁਬਾਰਕ ਰਸਨਾ ਤੋਂ ਬਰਸਾ ਰਹੇ ਸਨ। ਇੰਜ ਲੱਗਦਾ ਸੀ ਜਿਵੇਂ ਅਨੰਦਪੁਰ ਹੀ ਨਹੀਂ ਬਲਕਿ ਧਰਤੀ ਦਾ ਹਰ ਜ਼ਰਾ ਇਹਨਾਂ ਅੰਮ੍ਰਿਤਮਈ ਬੋਲਾਂ ਦੀ ਅੰਮ੍ਰਿਤਮਈ ਮਿਠਾਸ ਨੂੰ ਪਾ ਕੇ ਰਸ ਨਾਲ ਭਰਦਾ ਹੀ ਜਾ ਰਿਹਾ, ਆਨੰਦ ਨਾਲ ਭਰਦਾ ਹੀ ਜਾ ਰਿਹਾ। ਰਸਨਾ ਰਸ ਨਾਲ ਭਰ ਜਾਂਦੀ, ਕਦਮਾਂ 'ਤੇ ਸਿਰ ਜਾਂਦਾ ਹੈ ਸਤਿਗੁਰੂ ਜੀ ਦੇ। ਬੈਠੇ ਸਨ ਦੀਵਾਨ ਵਿੱਚ, ਬੜੇ ਰਸਲਬਰੇਜ਼ ਬਚਨ ਕਹਿ ਰਹੇ ਸਨ। ਇਤਨੇ ਨੂੰ ਆਪਨੇ ਪਿਆਸ ਮਹਿਸੂਸ ਕੀਤੀ, ਆਖਣ ਲੱਗੇ ਮੈਨੂੰ ਪਿਆਸ ਦਾ ਅਨੁਭਵ ਹੋਇਆ। ਕੋਈ ਇੱਕ ਸੱਜਣ ਉੱਠੋ ਅਤੇ ਉੱਠ ਕੇ ਜਲ ਦਾ ਇੱਕ ਕਟੋਰਾ ਲਿਆਓ, ਸਾਡਾ ਗਲਾ ਖੁਸ਼ਕ ਹੋ ਰਿਹਾ, ਅਗਲੀ ਗੱਲ ਅਸੀਂ ਜਲ ਛੱਕ ਕੇ ਫਿਰ ਸੁਣਾਉਂਦੇ। ਜਦ ਇਤਨਾ ਆਖਿਆ ਤਾਂ ਸਤਿਗੁਰੂ ਪਾਤਸ਼ਾਹ ਜੀ ਦੀ ਹਾਜ਼ਰੀ ਵਿੱਚ ਬੈਠਾ ਇੱਕ ਨੌਜਵਾਨ ਜਿਸਦਾ ਲਿਬਾਸ ਰਾਜਕੁਮਾਰਾਂ ਜੈਸਾ, ਗਲ ਵਿੱਚ ਕੀਮਤੀ ਉਸਨੇ ਨਗਾਂ ਦੀ ਮਾਲਾ ਪਾਈ ਹੋਈ, ਮੋਤੀਆਂ ਦੀ ਮਾਲਾ, ਕਾਨੀ ਕੁੰਡਲ ਗਲ ਮੋਤੀਆਂ ਕੀ ਮਾਲਾ, ਇਸ ਤਰ੍ਹਾਂ ਦਾ ਲਿਬਾਸ ਹੈ, ਸ਼ਾਹਾਨਾ ਅੰਦਾਜ਼ ਹੈ। ਉਸਨੇ ਸਿਰ ਝੁਕਾਇਆ, ਹੱਥ ਜੋੜੇ ਅਤੇ ਕਿਹਾ ਮੈਂ ਪਾਣੀ ਦੀ ਸੇਵਾ ਕਰਦਾ। ਇਸਨੇ ਹੱਥ ਸਾਫ਼ ਕੀਤੇ, ਕਟੋਰਾ ਸਾਫ਼ ਕੀਤਾ, ਫਿਰ ਸਾਫ਼ ਜਲ ਦਾ ਭਰ ਕੇ ਸਤਿਗੁਰੂ ਜੀ ਦੇ ਪੇਸ਼ ਕੀਤਾ। ਪਾਤਸ਼ਾਹ ਆਪ ਹਾਜ਼ਰ ਹੈ, ਪਾਣੀ ਹਾਜ਼ਰ ਹੈ। ਸਤਿਗੁਰੂ ਜੀ ਨੇ ਮੁਸਕੁਰਾਉਂਦਿਆਂ ਹੋਇਆਂ ਕਿਹਾ ਪੁਰਖਾ, ਇਸ ਤੋਂ ਪਹਿਲੇ ਵੀ ਤੂੰ ਕਦੀ ਕਿਸੇ ਨੂੰ ਜਲ ਛਕਾਇਆ, ਸੰਗਤਾਂ ਦੀ ਸੇਵਾ ਕੀਤੀ? ਨਹੀਂ ਮਹਾਰਾਜ, ਮੈਂ ਕਦੀ ਸੇਵਾ ਨਹੀਂ ਕੀਤੀ। ਅੱਛਾ, ਫਿਰ ਤੂੰ ਆਪਣੇ ਪਿਤਾ ਨੂੰ ਵੀ ਪਾਣੀ ਨਹੀਂ ਪਿਲਾਇਆ ਹੋਣਾ? ਕਹਿਣ ਲੱਗਾ ਹਾਂ ਮਹਾਰਾਜ, ਹਕੀਕਤ ਹੈ, ਮੈਂ ਆਪਣੇ ਪਿਤਾ ਨੂੰ ਵੀ ਕਦੀ ਪਾਣੀ ਨਹੀਂ ਪਿਲਾਇਆ। ਮਹਾਰਾਜ, ਉਸਦਾ ਕਾਰਨ ਇਹ ਹੈ ਕਿ ਮੇਰਾ ਪਿਤਾ ਇੱਕ ਬਹੁਤ ਵੱਡਾ ਸ਼ਾਹੂਕਾਰ, ਬੜੀਆਂ ਰਿਆਸਤਾਂ ਵਿੱਚ ਉਸ ਦਾ ਵਪਾਰ ਹੈ ਅਤੇ ਘਰ ਵਿੱਚ ਨੌਕਰਾਂ ਚਾਕਰਾਂ ਦੀ ਭਰਮਾਰ। ਮਹਾਰਾਜ, ਮੈਂ ਤਾਂ ਕਦੀ ਖੜ੍ਹੇ 'ਚੋਂ ਖੁਦ ਵੀ ਲੈ ਕੇ ਪਾਣੀ ਨਹੀਂ ਪੀਤਾ, ਤਾਂ ਕਿਸੇ ਨੂੰ ਪਿਲਾਉਣਾ ਕੀ ਹੋਵੇਗਾ। ਸਤਿਗੁਰੂ ਕਹਿਣ ਲੱਗੇ, ਹੈ ਇਹਦਾ ਮਤਲਬ ਤੂੰ ਕਦੀ ਮਾਂ ਨੂੰ ਵੀ ਪਾਣੀ ਨਹੀਂ ਪਿਲਾਇਆ। ਹਾਂ ਮਹਾਰਾਜ, ਮੈਂ ਤਾਂ ਕਦੀ ਮਾਂ ਨੂੰ ਵੀ ਪਾਣੀ ਨਹੀਂ ਪਿਲਾਇਆ। ਆਖਣ ਲੱਗੇ, ਫਿਰ ਅੱਜ ਮੈਂ ਪਿਆਸਾ ਤਾਂ ਰਹਿ ਜਾਵਾਂਗਾ, ਪਰ ਤੇਰੇ ਹੱਥਾਂ ਦਾ ਪਾਣੀ ਮੈਂ ਨਹੀਂ ਪੀਵਾਂਗਾ, ਕਿਉਂਕਿ ਤੂੰ ਮਾਂ ਬਾਪ ਦੀ ਸੇਵਾ ਹੀ ਨਹੀਂ ਕੀਤੀ, ਕੁਝ ਸੰਗਤ ਦੀ ਸੇਵਾ ਹੀ ਨਹੀਂ ਕੀਤੀ। ਮਾਂ ਬਾਪ ਦੀਆਂ ਜਿਨ੍ਹਾਂ ਹੱਥਾਂ ਨੇ ਸੇਵਾਵਾਂ ਨਹੀਂ ਕੀਤੀਆਂ, ਉਹਨਾਂ ਹੱਥਾਂ ਦਾ ਜਲ ਵੀ ਗੁਰੂ ਪ੍ਰਵਾਨ ਨਹੀਂ ਕਰਦਾ। ਬੜਾ ਸੋਹਣਾ ਸਿੱਖ ਇਤਿਹਾਸ ਵਿੱਚ ਇਹ ਜ਼ਿਕਰ ਆਇਆ ਹੈ ਕਿ ਪਿਆਸ ਲੱਗੀ ਸਤਿਗੁਰ ਕੋ ਜਬ ਹੀ, ਮੰਗ ਕਰੀ ਪਾਣੀ ਕੀ ਤਬ ਹੀ, ਲੇਕਰ ਆਇਓ ਸ਼ਾਹ ਕੁਮਾਰਾ, ਸ਼੍ਰੀ ਮੁਖ ਤੇ ਤਬ ਬਚਨ ਉਚਾਰਾ, ਕਿ ਮਾਏ ਬਾਪ ਕੀ ਸੇਵ ਨ ਠਾਨੀ, ਤਾਂ ਤੇ ਨਾਹੇ ਖਪੇ ਮੋਹੇ ਪਾਣੀ। ਮਾਂ ਬਾਪ ਦੀ ਸੇਵਾ ਤੂੰ ਕੀਤੀ ਨਹੀਂ ਹੈ, ਤੇਰੇ ਹੱਥਾਂ ਦਾ ਜਲ ਮੈਂ ਕਿਵੇਂ ਪੀ ਸਕਦਾ। ਉਸਨੇ ਖਿਮਾ ਮੰਗੀ, ਵਾਅਦਾ ਕੀਤਾ, ਮਹਾਰਾਜ ਮੈਂ ਖਿਮਾ ਮੰਗਦਾ ਹਾਂ, ਗੁਸਤਾਖੀ ਦੀ ਮੁਆਫ਼ੀ ਮਿਲ ਜਾਏ, ਮੈਂ ਅੱਗੇ ਤੋਂ ਸੇਵਾ ਕਰਾਂਗਾ, ਆਪ ਇਹ ਜਲ ਪ੍ਰਵਾਨ ਕਰੋ। ਤਾਂ ਮਹਾਰਾਜ ਨੇ ਕਿਧਰੇ ਜਲ ਪ੍ਰਵਾਨ ਕੀਤਾ। ਖੈਰ ਮੁਕਤਸਰ, ਮੈਂ ਅਰਜ਼ ਕਰਨਾ ਚਾਹੁੰਦਾ, ਇੱਕ ਇਸ ਯੁੱਗ ਦੇ ਮਹਾਨ ਪੁਰਸ਼, ਮਹਾਨ ਰੱਬੀ ਰਸ ਵਿੱਚ ਲਬਰੇਜ਼ ਹਿਰਦਾ, ਜਿਨ੍ਹਾਂ ਦੇ ਬੋਲ ਲੁਕਾਈ ਲਈ ਜੀਵਨ ਮਾਰਗ ਬਣੇ ਨੇ, ਮਾਰਗ ਦਰਸ਼ਨ ਬਣੇ ਨੇ, ਪਰਮ ਬੰਦਨੀਏ, ਪਰਮ ਆਦਰਣੀਏ, ਮਾਨਨੀਏ ਸ਼੍ਰੀਮਾਨ ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ, ਜਿਨ੍ਹਾਂ ਦੇ ਲਗਭਗ ਚਰਨਾਂ 'ਚ 18-20 ਸਾਲ ਉਹਨਾਂ ਦੇ ਜ਼ਿੰਦਗੀ ਦੇ ਆਖੀਰ ਤੱਕ ਦਾਸ ਨੂੰ ਸਮਾਂ ਮਿਲਿਆ। ਉਹਨਾਂ ਦੀ ਕਦਮ ਬੋਸੀ ਕਰਦਿਆਂ ਗੁਰਬਾਣੀ ਵਿਚਾਰਾਂ ਕਰਨ ਦਾ ਸੁਭਾਗ ਬਣਿਆ, ਪ੍ਰਭੂ ਨੇ ਮਿਹਰ ਕੀਤੀ। ਉਹਨਾਂ ਦੇ ਜੀਵਨ ਦੀ ਗਾਥਾ ਮੈਂ ਆਪ ਨਾਲ ਸਾਂਝੀ ਕਰਨਾ ਚਾਹੁੰਦਾ। ਇਹ ਗਾਥਾ ਮੈਨੂੰ ਸ਼੍ਰੀਮਾਨ ਗਿਆਨੀ ਚੇਤ ਸਿੰਘ ਜੀ, ਹੈੱਡ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਜੀ ਨੇ ਸੁਣਾਈ ਸੀ। ਕਹਿਣ ਲੱਗੇ, ਉਹਨਾਂ ਦੇ ਸਤਿਕਾਰਯੋਗ ਮਾਤਾ ਰਾਮ ਕੌਰ ਜੀ ਬਜ਼ੁਰਗ ਹੋ ਗਏ ਸਨ, ਅਤੇ ਜਦ ਬਾਹਰੋਂ ਜਾਣਾ ਸੰਗਤਾਂ ਦੀ ਸੇਵਾ ਕਰਦਿਆਂ ਕਰਦਿਆਂ, ਭਾਵੇਂ ਆਪ ਥੱਕੇ ਹੋਏ ਜਾਣਾ, ਪਰ ਸਭ ਤੋਂ ਪਹਿਲੇ ਮਾਂ ਦੇ ਚਰਨਾਂ 'ਤੇ ਸੀਸ ਰੱਖਣਾ ਅਤੇ ਆਪਣੇ ਹੱਥਾਂ ਨਾਲ ਮਾਂ ਦੇ ਕਦਮ ਦਬਾਉਣੇ, ਚਰਨ ਦਬਾਉਣੇ, ਦਰਬਾਰ ਸਾਹਿਬ ਵਿੱਚ ਆਪਣੀ ਪਿੱਠ 'ਤੇ ਉਠਾ ਕੇ ਪਰਿਕਰਮਾ ਕਰਨੀਆਂ। ਜਦ ਕਿਸੇ ਨੇ ਕਹਿਣਾ ਕਿ ਮਸਕੀਨ ਸਾਹਿਬ ਮਾਂ ਦੀ ਸੇਵਾ ਮੈਂ ਕਰਦਾ ਹਾਂ, ਆਖਦੇ ਨਹੀਂ, ਮਾਂ ਨੇ ਮੇਰੀ ਸੇਵਾ ਕੀਤੀ ਹੈ ਅਤੇ ਮਾਂ ਦੀ ਸੇਵਾ ਗੁਰੂ ਰਾਮਦਾਸ ਦੀ ਸੇਵਾ। ਮੰਜੀ ਸਾਹਿਬ ਦੀਵਾਨ ਹਾਲ ਵਿੱਚ ਗੁਰੂ ਰਾਮਦਾਸ ਜੀ ਦੇ ਪੁਰਬ 'ਤੇ ਆਪ ਲਗਭਗ ਹਰ ਸਾਲ ਮਹੀਨਾ ਕਥਾ ਕਰਦੇ ਸਨ। ਕਥਾ ਦੀ ਸਮਾਪਤੀ ਵੇਲੇ ਸਭ ਤੋਂ ਪਹਿਲਾਂ ਸਰੋਪਾ ਉਹਨਾਂ ਦੀ ਸਤਿਕਾਰਯੋਗ ਮਾਂ ਨੂੰ ਮਿਲਦਾ ਅਤੇ ਫਿਰ ਦੂਜਾ ਸਰੋਪਾ ਮਸਕੀਨ ਜੀ ਨੂੰ ਆਪ ਮਿਲਦਾ। ਉਹਨਾਂ ਦੀ ਇਤਨੀ ਬੁਲੰਦੀ ਦਾ ਜੇ ਕਾਰਨ ਲੱਭਣਾ ਹੋਵੇ ਤਾਂ ਉਹ ਕਾਰਨ ਮਹਾਨ ਹਲੇਮੀ, ਪ੍ਰਭੂ ਦਾ ਜਪ, ਨਿਤਨੇਮ, ਮਨ ਦੀ ਨਿਰਮਲਤਾ ਔਰ ਨਾਲ ਸਤਿਕਾਰਯੋਗ ਮਾਤਾ ਦੀ ਸੇਵਾ ਵੀ ਹੈ। ਬੜੇ ਰਸਮਈ ਇਹ ਬੋਲ ਨੇ, ਪਹਿਲਾ ਕਰਜ਼ਾ ਮਾਂ ਬਾਪ ਦਾ ਕਰਜ਼ਾ ਪੈਤਰਿਕ ਰਹਿਣ। ਜਿਹੜਾ ਮਨੁੱਖ ਮਾਂ ਬਾਪ ਦੀ ਸੇਵਾ ਕਰਦਾ, ਜਗਤ ਫਿਰ ਉਸ ਦੀ ਸੇਵਾ ਕਰਦਾ। ਅਗਰ ਮਹਾਨ ਮਿਹਨਤ ਨਾਲ ਮਨੁੱਖ ਆਖੇ ਮੈਂ ਕਾਮਯਾਬ ਹੋ ਜਾਵਾਂਗਾ, ਮੈਂ ਅਰਜ਼ ਕਰਾਂ, ਬੜੀ ਮਿਹਨਤ ਮਨੁੱਖ ਨੂੰ ਉੱਥੇ ਨਹੀਂ ਪਹੁੰਚਾ ਸਕਦੀ ਜਿੱਥੇ ਮਾਂ ਬਾਪ ਦੀ ਇੱਕ ਅਸੀਸ ਪਹੁੰਚਾ ਦਿੰਦੀ। ਮਾਂ ਬਾਪ ਦੀ ਇੱਕ ਅਸੀਸ ਮਨੁੱਖ ਨੂੰ ਪ੍ਰਭੂ ਨਾਲ ਜੋੜ ਦਿੰਦੀ, ਨਿਰੰਕਾਰ ਨਾਲ ਜੋੜ ਦਿੰਦੀ ਹੈ, ਔਰ ਜ਼ਿੰਦਗੀ ਰਸ ਨਾਲ ਭਰ ਜਾਂਦੀ ਹੈ, ਬਰਕਤ ਨਾਲ ਭਰ ਜਾਂਦੀ ਹੈ। ਮਾਂ ਬਾਪ ਦੀ ਸੇਵਾ ਹੀ ਤਪਾਂ ਸਿਰ ਤਪ ਹੈ, ਮਹਾਨ ਵਡਿਆਈ ਵਾਲੀ। ਇੱਕ ਗਾਥਾ ਹੋਰ ਮੈਂ ਆਪ ਜੀ ਦੇ ਨਜ਼ਰ ਕਰਾਂ, ਦੰਤ ਕਥਾ ਹੈ, ਪੁਰਾਣੇ ਜ਼ਮਾਨੇ ਤੋਂ ਚੱਲਦੀ ਆ ਰਹੀ ਹੈ। ਕਿਉਂਕਿ ਜਿਸ ਤਰ੍ਹਾਂ ਦਾ ਵਿਵਹਾਰ ਕੋਈ ਆਪਣੇ ਮਾਂ ਬਾਪ ਨਾਲ ਕਰਦਾ ਉਸ ਨਾਲ ਉਸੇ ਤਰ੍ਹਾਂ ਦਾ ਵਿਵਹਾਰ ਹੁੰਦਾ। ਇਹ ਜ਼ਰੂਰੀ, ਇਸ ਨੂੰ ਸਮਝ ਲੈਣਾ ਚਾਹੀਦਾ ਕਿ ਬਿਨਾਂ ਮਾਂ ਬਾਪ ਦੀ ਸੇਵਾ ਕੀਤਿਆਂ ਅਗਰ ਕੋਈ ਆਖੇ ਕਿ ਉਸਦੀ ਔਲਾਦ ਉਸਦੀ ਸੇਵਾ ਕਰੇਗੀ ਤਾਂ ਇਹ ਕਹਿਣਾ ਇੰਝ ਹੀ ਹੋਵੇਗਾ ਜਿਵੇਂ ਸਿਰ 'ਤੇ ਛੱਤ 'ਤੇ ਹੋਵੇ ਹੀ ਨਾ ਅਤੇ ਆਖੇ ਮੈਂ ਬਰਸਾਤ ਤੋਂ ਬਚ ਜਾਵਾਂਗਾ, ਮੈਂ ਕੜਕਦੀ ਹੋਈ ਧੁੱਪ ਤੋਂ ਬਚ ਜਾਵਾਂਗਾ। ਮਾਂ ਬਾਪ ਦੀ ਸੇਵਾ ਕੀਤੇ ਬਿਨਾਂ ਔਲਾਦ ਆਪਣੀ ਸੇਵਾ ਨਹੀਂ ਕਰਦੀ। ਮੈਨੂੰ ਕਿਸੇ ਸ਼ਹਿਰ ਵਿੱਚ ਕਥਾ ਕਰਦੇ ਇੱਕ ਸੱਜਣ ਮਿਲੇ ਸਨ। ਆਖਣ ਲੱਗੇ, ਗਿਆਨੀ ਜੀ ਕੀ ਕਰੀਏ, ਔਲਾਦ ਆਖੇ ਨਹੀਂ ਲੱਗਦੀ, ਸਾਡੀ ਸੇਵਾ ਨਹੀਂ ਕਰਦੀ। ਅਤੇ ਮੈਂ ਨਿਮਰਤਾ ਨਾਲ ਪੁੱਛਿਆ, ਮੈਂ ਕਿ ਇੱਕ ਗੱਲ ਦੱਸਣਾ, ਤੁਸੀਂ ਆਪਣੇ ਮਾਂ ਬਾਪ ਦੀ ਸੇਵਾ ਕਰਦੇ ਰਹੇ ਹੋ। ਉਸ ਸੱਜਣ ਦਾ ਚਿਹਰਾ ਦੇਖਣ ਲਾਇਕ ਸੀ। ਮੈਂ ਕਿਹਾ, ਮੈਨੂੰ ਸਮਝ ਆ ਗਈ, ਜਦ ਤੂੰ ਹੀ ਮਾਂ ਬਾਪ ਦੀ ਸੇਵਾ ਨਹੀਂ ਕੀਤੀ ਤਾਂ ਫਿਰ ਕਿਵੇਂ ਕਰਦਾ। ਸਤਿਗੁਰੂ ਜੀ ਦੇ ਬੋਲ ਨੇ, ਹਰ ਸਿਮਰਨ ਸਾੜ ਪਰਮ ਗਤ ਚਾਹੈ, ਮੂਲ ਬਿਨਾਂ ਸ਼ਾਖਾ ਕਤ ਆਹੈ। ਜੇ ਜੜ ਹੀ ਨਾ ਹੋਵੇ ਤਾਂ ਟਹਿਣੀਆਂ ਕਿੱਥੇ ਲੱਗਣਗੀਆਂ, ਦਰਖਤ ਕਿਵੇਂ ਬਣੇਗਾ। ਜੇ ਖੁਦ ਹੀ ਮਾਂ ਬਾਪ ਦਾ ਸਨਮਾਨ ਨਹੀਂ ਕੀਤਾ ਤਾਂ ਫਿਰ ਮੈਂ ਅਰਜ਼ ਕਰਾਂ, ਤੁਹਾਡਾ ਸਨਮਾਨ ਕਿੱਥੇ ਹੋਵੇਗਾ, ਕੌਣ ਕਰੇਗਾ। ਇੱਕ ਦੰਤ ਕਥਾ ਹੈ, ਪੁਰਾਣੀ ਕਥਾ, ਬੜੇ ਲੰਬੇ ਸਮੇਂ ਤੋਂ ਚੱਲਦੀ ਆ ਰਹੀ, ਜਿਸ ਵਿੱਚ ਇਹ ਹੈ, ਇੱਕ ਦਿਨ ਕੜਕਦੀ ਹੋਈ ਸਰਦੀ ਵਿੱਚ ਇੱਕ ਨੌਜਵਾਨ ਬੱਚੇ ਨੇ ਆਪਣੇ ਬੁੱਢੇ ਪਿਤਾ ਨੂੰ ਆਪਣੀ ਪਿੱਠ 'ਤੇ ਉਠਾ ਲਿਆ। ਉਹ ਬੜੀ ਖਾਂਸੀ ਕਰ ਰਿਹਾ ਸੀ, ਬੜਾ ਬਿਮਾਰ ਸੀ, ਬਾਰ ਬਾਰ ਉਸਦਾ ਗਲਾ ਭਰ ਜਾਂਦਾ ਸੀ, ਬੜੀ ਮੁਸ਼ਕਲ ਹੋ ਰਹੀ ਸੀ ਜੀਵਨ ਵਿੱਚ, ਔਰ ਸਵਾਸ ਵੀ ਇੰਝ ਚੱਲ ਰਿਹਾ ਸੀ ਜਿਵੇਂ ਕੋਈ ਪੁਰਾਣੀ ਮਸ਼ੀਨਰੀ ਚੱਲ ਰਹੀ ਹੋਵੇ, ਬਹੁਤ ਖੜਖੜ ਦੀ ਆਵਾਜ਼ ਵੀ ਨਾਲ ਆ ਰਹੀ ਸੀ। ਇਸ ਨੌਜਵਾਨ ਨੇ ਮੋਢਿਆਂ 'ਤੇ ਚੁੱਕਿਆ, ਪੜੋਸੀਆਂ ਨੇ ਸੋਚਿਆ ਸ਼ਾਇਦ ਕਿਸੇ ਵੈਦ ਨੂੰ ਦਿਖਾਉਣ ਲੈ ਜਾ ਰਿਹਾ, ਸ਼ਾਇਦ ਕਿਧਰੇ ਇਸ ਦਾ ਇਲਾਜ ਕਰਵਾਉਣ ਲੈ ਜਾ ਰਿਹਾ। ਉਹ ਬਾਹਰ ਲਿਆਇਆ ਪਿੰਡ ਤੋਂ, ਬਾਰ ਬਾਰ ਇੱਕ ਦਰਿਆ ਚੱਲਦਾ ਸੀ, ਜਿਉਂ ਦਰਿਆ ਵਿੱਚ ਡੋਬਣ ਲੱਗਿਆ ਬਜ਼ੁਰਗ ਪਿਤਾ ਨੇ ਪਿੱਛੋਂ ਘੁੱਟ ਕੇ ਉਸ ਦੀ ਗਲ ਨਾਲ ਗਲਵੱਕੜੀ ਮਾਰ ਲਈ, ਛੱਡ ਨਹੀਂ ਸੀ ਰਿਹਾ। ਆਖਣ ਲੱਗਾ, ਪੁੱਤਰ ਤੈਨੂੰ ਛੱਡਣ ਨੂੰ ਮੇਰਾ ਦਿਲ ਨਹੀਂ ਕਰਦਾ, ਕਿਉਂਕਿ ਤੂੰ ਇਕਲੌਤਾ ਪੁੱਤਰ ਹੈ ਨਾ, ਤੈਨੂੰ ਮੈਂ ਜ਼ਿੰਦਗੀ ਦੀ ਹਰ ਉਮੀਦ ਦੇ ਦਿੱਤੀ, ਮੇਰੀ ਹਰ ਆਸ ਤੇਰੇ ਤੋਂ ਸ਼ੁਰੂ ਹੁੰਦੀ ਰਹੀ ਹੈ ਔਰ ਤੇਰੇ 'ਤੇ ਖਤਮ ਹੁੰਦੀ ਰਹੀ। ਬੜੇ ਮੰਦ ਭਾਗੇ ਉਹ ਬੱਚੇ ਹੋਣਗੇ ਜਿਨ੍ਹਾਂ ਦੇ ਮਨ ਵਿੱਚ ਕਦੀ ਆਵੇਗਾ ਕਿ ਮਾਂ ਬਾਪ ਦੀ ਕੀ ਲੋੜ ਹੈ, ਜਿਨ੍ਹਾਂ ਨੂੰ ਦੇਖਿਆ ਜਾਵੇਗਾ ਇਹ ਕਹਿੰਦਿਆਂ ਕਿ ਮਾਂ ਬਾਪ ਮੁੱਕਦੇ ਕਿਉਂ ਨਹੀਂ, ਪਤਾ ਨਹੀਂ ਇਸ ਬੁੱਢੇ ਨੇ ਕਦੋਂ ਮੁੱਕਣਾ, ਪਤਾ ਨਹੀਂ ਇਹ ਕਦੋਂ ਖਤਮ ਹੋਵੇਗਾ, ਬਸ ਬੋਲਦਾ ਹੀ ਰਹਿੰਦਾ ਬੋਲਦਾ ਹੀ ਰਹਿੰਦਾ। ਕਹਿਣ ਲੱਗਾ, ਮੇਰੀ ਹਰ ਆਸ ਤੇਰੇ 'ਤੇ ਸ਼ੁਰੂ ਹੁੰਦੀ ਹੈ ਔਰ ਪੁੱਤਰ ਤੇਰੇ 'ਤੇ ਖਤਮ ਹੁੰਦੀ, ਤੈਨੂੰ ਮੈਂ ਛੱਡਣਾ ਨਹੀਂ ਹੈ, ਤੂੰ ਤਾਂ ਮੇਰੀਆਂ ਅੱਖਾਂ ਦਾ ਤਾਰਾ, ਮੇਰਾ ਨੂਰ ਏ ਚਸ਼ਮ ਹੈ। ਇੱਕ ਆਲਮ ਦੇ ਦੋ ਬੋਲ ਬੜੇ ਕੀਮਤੀ ਨੇ, ਕਹਿੰਦਾ, ਜਿਨ ਪੇ ਸਾਇਆ ਕਰਤੇ ਕਰਤੇ ਪੇੜ ਬੂੜਾ ਹੋ ਗਿਆ, ਉਫ ਵਹੀ ਬੇਤਾਬ ਹੈ ਉਸਕੋ ਮਿਟਾਨੇ ਕੇ ਲੀਏ। ਕਿ ਪੇੜ ਮੁੱਕਦਾ ਕਿਉਂ ਨਹੀਂ, ਇਹ ਖਤਮ ਕਿਉਂ ਨਹੀਂ ਹੁੰਦਾ, ਬਾਪੂ ਤੈਨੂੰ ਜਿਹੜਾ ਘਰ ਦਿੰਦਾ ਉਹ ਰਹਿਣ ਲਈ ਪਸੰਦ ਨਹੀਂ ਆਉਂਦਾ, ਕੱਪੜੇ ਪਹਿਨਣ ਲਈ ਪਸੰਦ ਨਹੀਂ ਆਉਂਦੇ, ਔਰ ਅੱਜ ਤੈਨੂੰ ਡੁੱਬਣ ਲਈ ਪਾਣੀ ਵੀ ਪਸੰਦ ਨਹੀਂ ਆਉਂਦਾ। ਬਾਪੂ ਨੇ ਕਿਹਾ, ਪੁੱਤਰ ਗੱਲ ਇਹ ਹੈ, ਤੂੰ ਜੋ ਦੇ ਦੇਵੇਂ ਮੈਨੂੰ ਪਸੰਦ ਆਉਂਦਾ, ਅਗਰ ਮੇਰੀ ਜ਼ਿੰਦਗੀ ਦੀ ਕੋਈ ਆਖਰੀ ਖਾਹਿਸ਼ ਵੀ ਰਹੀ ਹੈ ਨਾ ਤਾਂ ਉਹ ਇਹ ਹੀ ਰਹੀ ਹੈ ਕਿ ਮਰਨ ਵੇਲੇ ਮੇਰੇ ਮੂੰਹ ਵਿੱਚ ਪਾਣੀ ਤੂੰ ਪਾਵੇਂ, ਮੈਂ ਪਰਦੇਸ ਵਿੱਚ ਨਾ ਮਰਾਂ, ਮੈਂ ਤੇਰੇ ਕੋਲ ਮਰਾਂ, ਮੇਰੀ ਮੌਤ ਤੇਰੇ ਹੱਥਾਂ 'ਚ ਹੋਵੇ। ਫਿਰ ਮਰਦਾ ਕਿਉਂ ਨਹੀਂ ਹੈ? ਆਖਣ ਲੱਗਾ, ਪੁੱਤਰ ਮੈਂ ਤੇਰਾ ਹੀ ਫਾਇਦਾ ਸੋਚ ਰਿਹਾ, ਤੇਰਾ ਹੀ ਭਲਾ ਕਰ ਰਿਹਾ। ਕੀ ਭਲਾ ਕਰ ਰਿਹਾ ਹੈ? ਆਖਣ ਲੱਗਾ, ਜਦ ਮੈਂ ਜਵਾਨ ਸੀ ਨਾ ਉਸ ਵੇਲੇ ਮੇਰਾ ਬਾਪੂ ਬੁੱਢਾ ਸੀ, ਤੂੰ ਜਦ ਘਰੋਂ ਲੈ ਕੇ ਚੱਲਿਆ ਹੈ ਤਾਂ ਮੈਨੂੰ ਪਤਾ ਚੱਲ ਗਿਆ ਸੀ ਕਿੱਥੇ ਲੈ ਕੇ ਜਾ ਰਹੇ, ਮੈਨੂੰ ਸਮਝ ਆ ਗਈ ਸੀ ਕਿੱਥੇ ਲੈ ਕੇ ਜਾ ਰਿਹਾ। ਪੁੱਤਰ ਇੱਕ ਬੇਨਤੀ ਹੈ, ਮੈਨੂੰ ਇੱਥੇ ਨਾ ਡਿੱਬੋ ਕਿਉਂਕਿ ਇੱਥੇ ਪਾਣੀ ਥੋੜ੍ਹਾ ਹੈ। ਤੈਨੂੰ ਕਿਵੇਂ ਪਤਾ ਹੈ ਪਾਣੀ ਥੋੜ੍ਹਾ ਹੈ? ਕਿਉਂਕਿ ਪੁੱਤਰ ਜਦ ਮੈਂ ਜਵਾਨ ਸੀ ਨਾ ਤਾਂ ਮੈਂ ਆਪਣੇ ਬੁੱਢੇ ਬਾਪੂ ਨੂੰ ਇੱਥੇ ਹੀ ਡੋਬ ਕੇ ਗਿਆ ਸੀ। ਉਹ ਬੜਾ ਤੜਪ ਤੜਪ ਕੇ ਡੁੱਬਿਆ ਸੀ, ਕਮਜ਼ੋਰ ਸੀ, ਡੁੱਬ ਤਾਂ ਗਿਆ ਪਰ ਡੁੱਬਣਾ ਬੜਾ ਦੁਖਦਾਇਕ ਸੀ। ਪੁੱਤਰ ਮੈਨੂੰ ਥੋੜ੍ਹਾ ਗਹਿਰੇ ਵਿੱਚ ਡੁਬਾ ਦੇ ਤਾਂ ਕਿ ਮੈਂ ਸੌਖਾ ਡੁੱਬ ਜਾਵਾਂ ਅਤੇ ਕੱਲ੍ਹ ਨੂੰ ਮੇਰਾ ਪੋਤਰਾ ਤੈਨੂੰ ਜਦ ਲੈ ਕੇ ਆਵੇ ਤਾਂ ਤੂੰ ਵੀ ਸੌਖਾ ਹੀ ਡੁੱਬ ਜਾਏ। ਉਸ ਦੇ ਕਪਾਟ ਖੁੱਲ੍ਹ ਗਏ, ਕਹਿਣ ਲੱਗਾ ਇਹ ਤਾਂ ਖਾਨਦਾਨੀ ਬਣ ਗਈ, ਇਹ ਤਾਂ ਰਿਵਾਜ਼ ਹੀ ਬਣ ਗਿਆ ਕਿ ਬਾਪ ਨੂੰ ਡੁੱਬ ਕੇ ਮਾਰਨਾ। ਕਹਿੰਦੇ ਨੇ ਫਿਰ ਉਹ ਆਪਣੇ ਪਿਤਾ ਨੂੰ ਕਰ ਲਿਆਇਆ, ਸੇਵਾ ਕੀਤੀ ਅਤੇ ਫਿਰ ਉਸ ਦੀ ਔਲਾਦ ਨੇ ਅੱਗੋਂ ਉਸ ਦੀ ਸੇਵਾ ਕੀਤੀ। ਤੋ ਇੱਕ ਗੱਲ ਸਪਸ਼ਟ ਹੋ ਗਈ ਕਿ ਬਿਨਾਂ ਮਾਂ ਬਾਪ ਦੀ ਸੇਵਾ ਦੇ ਜ਼ਿੰਦਗੀ ਵਿੱਚ ਬਰਕਤ ਆ ਹੀ ਨਹੀਂ ਸਕਦੀ, ਖੁਸ਼ੀਆਂ ਦਾ ਵਿਹੜਾ ਬਣ ਹੀ ਨਹੀਂ ਸਕਦਾ। ਇਹ ਤਾਂ ਹੀ ਬਣਦਾ ਜੇ ਮਾਂ ਬਾਪ ਦੀ ਮਨੁੱਖ ਸੇਵਾ ਕਰੇ। ਸਤਿਗੁਰੂ ਪਾਤਸ਼ਾਹ ਜੀ ਨੇ ਇਸ ਮਹਾਨ ਰਿਣ ਨੂੰ ਉਤਾਰਨ ਦਾ ਮਹਾਨ ਤਰੀਕਾ ਵੀ ਦਰਸਾਇਆ। ਅਗਲੇ ਤਿੰਨ ਰਿਣ ਹੋਰ ਬਾਕੀ ਨੇ ਜਿਸ ਵਿੱਚ ਆਪ ਕਹਿੰਦੇ ਨੇ ਦੂਸਰਾ ਜਿਹੜਾ ਰਿਣ ਹੈ ਉਹ ਹੈ ਦੇਵਤਿਆਂ ਦਾ ਕਰਜ਼ਾ। ਗੁਰਮਤਿ ਵਿੱਚ ਹੋਰ ਤਰ੍ਹਾਂ ਦੇ ਦੇਵਤਿਆਂ ਨੂੰ ਨਹੀਂ ਮੰਨਿਆ ਜਾਂਦਾ, ਪਰ ਕੁਝ ਦੇਵਤਿਆਂ ਦਾ ਜ਼ਿਕਰ ਮਹਿਮਾ ਦੇ ਮਾਲਕ ਪ੍ਰਤੱਖ ਹਰ ਆਪ ਨਾਰਾਇਣ ਕਲਾਧਾਰ ਜਗਮੈ ਪਰਵਰਿਓ ਮਹਿਤਾ ਕਾਲੂ ਨੰਦਨ ਬੇਦੀ ਕੁਲਭੂਸ਼ਣ ਸਤਿਗੁਰੂ ਗੁਰੂਦੇਵ ਗੁਰੂ ਨਾਨਕ ਪਾਤਸ਼ਾਹ ਜੀ ਨੇ ਦੇਵਤਿਆਂ ਦਾ ਜ਼ਿਕਰ ਆਸਾ ਦੀ ਵਾਰ ਵਿੱਚ ਬਾਖੂਬੀ ਕੀਤਾ। ਆਪ ਫੁਰਮਾਨ ਕਰਦੇ ਨੇ ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਘ੍ਰਿਤ ਤਾਂ ਹੋਆ ਪਾਕ ਪਵਿੱਤ। ਇਹਨਾਂ ਵਿੱਚ ਸਭ ਤੋਂ ਪਹਿਲਾਂ ਜਿਹੜਾ ਦੇਵਤਾ ਹੈ ਜਿਸ ਦਾ ਸਾਡੇ 'ਤੇ ਕਰਜ਼ਾ ਹੈ ਉਹ ਦੇਵਤਾ ਹੈ ਅੰਨ। ਅੰਨ ਤੋਂ ਭਾਵ ਅਨਾਜ। ਭਗਤ ਸਿਰਮੌਰ ਭਗਤ ਕਬੀਰ ਜੀ ਦੇ ਮਹਿਮਾਮਈ ਬੋਲ ਨੇ ਜਿਨ੍ਹਾਂ 'ਚ ਆਪ ਫੁਰਮਾਨ ਕਰਦੇ ਨੇ, ਕਹਿੰਦੇ ਨੇ ਧਨ ਗੋਪਾਲ ਧਨ ਗੁਰਦੇਵ ਧਨ ਅਨਾਦ। ਅਨਾਦ ਤੋਂ ਭਾਵ ਅਨਾਜ, ਭੁੱਖੇ ਕਮਲ ਟਹਿਕੇਵ। ਅਨਾਜ ਦਾ ਕਰਜ਼ਾ, ਅੰਨ ਦੇ ਇੱਕ ਇੱਕ ਦਾਣੇ ਦਾ ਕਰਜ਼ਾ ਸਾਡੇ ਸਿਰ 'ਤੇ ਹੈ ਔਰ ਇਹ ਕਰਜ਼ਾ ਵੀ ਉਤਾਰਨਾ ਮਨੁੱਖ ਦਾ ਫਰਜ਼ ਬਣਦਾ। ਫਿਰ ਪਾਣੀ ਦਾ ਕਰਜ਼ਾ, ਪਾਣੀ ਨੇ ਕੀ ਦਿੱਤਾ? ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਏ, ਜੀਵਨ ਅਤੇ ਪਾਣੀ ਤੋਂ। ਦੇਵਤਿਆਂ ਦੇ ਕਰਜ਼ੇ ਵਿੱਚ ਅੰਨ ਦਾ ਕਰਜ਼ਾ, ਜਨ ਦਾ ਜਲ ਦਾ ਕਰਜ਼ਾ ਅਤੇ ਫਿਰ ਨਮਕ ਦਾ ਕਰਜ਼ਾ। ਇਸ ਸ਼ੁਭ ਗੁਣਾਂ ਦੀ ਦੁਨੀਆ ਵਿੱਚ ਅਗਰ ਕਿਸੇ ਨੂੰ ਬੇਬਾਪ ਆਖ ਦੇਈਏ ਤਾਂ ਇਤਨਾ ਵੱਡਾ ਅਪਸ਼ਬਦ ਨਹੀਂ ਹੈ, ਇਤਨੀ ਵੱਡੀ ਗਾਲ ਨਹੀਂ ਮੰਨੀ ਜਾਏਗੀ ਜਿਤਨਾ ਵੱਡਾ ਅਪਮਾਨਜਨਕ ਬੋਲ ਹੈ ਕਿਸੇ ਨੂੰ ਨਮਕ ਹਰਾਮ ਆਖ ਦਿੱਤਾ ਜਾਏ। ਇਸ ਤੋਂ ਮਾੜਾ ਬੋਲ ਸ਼ਾਇਦ ਹੋਰ ਕੋਈ ਨਾ ਲੱਭਿਆ ਜਾ ਸਕਦਾ ਹੋਵੇ, ਬਈ ਇਹ ਨਮਕ ਖਾ ਕੇ ਫਿਰ ਮੁਕਰ ਗਿਆ, ਨਮਕ ਦਾ ਹੱਕ ਅਦਾ ਨਹੀਂ ਕੀਤਾ, ਨਮਕ ਦਾ ਹੱਕ ਇਸਨੇ ਤਾਰਿਆ ਨਹੀਂ। ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ, ਇਹ ਜਿਹੜਾ ਦੇਵਤਿਆਂ ਦਾ ਜ਼ਿਕਰ ਹੈ ਅਤੇ ਇਹਨਾਂ ਦਾ ਜੋ ਕਰਜ਼ਾ ਹੈ ਇਹ ਅਗਲੀ ਕੈਸਟ ਵਿੱਚ ਅਗਲੀ CD ਵਿੱਚ ਟੀ ਸੀਰੀਜ਼ ਵੱਲੋਂ ਗੁਲਸ਼ਨ ਕੁਮਾਰ ਜੀ ਵੱਲੋਂ ਆਪ ਸੰਗਤਾਂ ਵਿੱਚ ਰੱਖਿਆ ਜਾਏਗਾ। ਸਤਿਗੁਰੂ ਮਿਹਰ ਕਰਨ ਇਹ ਪੰਕਤੀਆਂ ਜੈ ਨਸੀਂ ਹੋਵਣ। ਮੇਰੇ ਹੀਅਰ ਹੈ ਰਤਨ ਨਾਮ ਹਰ ਬਸਿਆ, ਗੁਰੂ ਰਾਮਦਾਸ ਜੀ ਦੇ ਬੋਲ, ਗੁਰ ਹਾਥ ਧਰਿਓ ਮੇਰੇ ਮਾਥਾ, ਜਨਮ ਜਨਮ ਕੇ ਕਿਲਵਿਖ ਦੁੱਖ ਉਤਰੇ, ਗੁਰਨਾਮ ਦਿਓ ਰਿਣ ਲਾਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।